गुरु नानक पद
पंकज बंदन पाद पंकज बंदन
सिमरो अंगद दुख
निकंद
गुर अमर दास हृदय नित हृदयनित श्री गुरु राम दास गुण गुरु अर्जन बिघनन के बिघनन के हर गोबिंद शुभ मत श्री हर राय नमो कर नमो कर श्री हर कृष्ण मना तेग बहादुर
परम कृपाला जी परम कृपाला
श्री गुरु गोबिंद सिंह
विसाला
तरों तरा पर पन पन वाहे गुरु पन पन
सीसा
बंदों बार बार
जगदीसा
एकंकार सतगुरु ते प्रसाद सच होए वाहे गुरु जी की फतेह
है
बेगन बिनासन
सोए
जिस मह अमृत ज्ञान है मानक भगत वैराग गुरु ग्रंथ साहिब उदद बंदों कर
अनुराग
गुरु ग्रंथ साहिब उदद बंदों कर अनुराग छेवें पातशाह गुरु हरगोबिंद साहब जी मालवे दा रटन कर रहे ने चलदियां जंगल विच एक ऐसी जगह ते आए ने एक अजगर सप जिन्हों आम भाषा च आपां सराल भी कह दिंदे उह सराल पई हुई है अजगर सप है महाराज जी दे दर्शन करके गुरदेव वल वधिया शरीर उहदा कोड़ी है ते जख्मां दे विच कीड़े पए हुए अंदर बाहर कीड़ियां नाल भरिया होया कीड़े उहनूं कट कट के खा रहे छेवें पातशाह ने अपने चरणां दा अंगूठा जदों उस अजगर सप दे सीस नूं छुआया उसे वेले उहदा तन छुट गया ते मुक्त हो गया। भाई जोध शाह ते होर सिखां ने पुछिया महाराज की खेड सी जिथे सारा कौतक वरत्या उत्थे अज भी गुरु हरगोबिंद साहब जी दा इतिहासक स्थान है मालवे च जंगल इलाके च। महाराज जी ने दसिया कि पूर्वले जन्म का कच्चा गुरु सी दंभी गुरु सी पखंडी बड़े लोगों नू गुमराह करके उन्होंने पैसे लै लै कि आप ऐशोप्रस्ती दे जीवन जिउंदा रहा पर अपने चेलियां दी कल्याण नहीं सी कर सकता क्योंकि कच्चा पिल्ला सी आप डुबे चहु बेद मैं चेले दिए बहाए। हुण जिन्हां चेलियां ने सारी जिंदगी नू पैसा चढ़ाया सी इन्हें खाधा सी उन्हां दा वो हुण लेखा लै रहे ने कीड़े बन के इहदा मास त्रोड़ त्रोड़ के खा रहे। कच्चियां पहलियां गुरुआं दी इही दशा हुंदी बहुत सारे लोगों नूं इहने गुमराह कीता सी इह पिता बनिया होया सी कईआं दा इहदे चेले नूं पिता जी कहिंदे सी और इहने खेतां दे विच कदे गोभी बीजनी कदे आलू बीजने ते चेलियां अपणिआं नूं कहना कि मेरे हत्थां दीआं लाईआं वस्तु ते चेलियां ने कहना साडे पिता जी दे हत्थ दी गोभी है। वो एक एक गोभी का फुल दो दो हजार रुपये का खरीद के खाते रहे ये सारे ने जेड़े हुण कीड़े बन के नू खा रहे हैं मास तोड़ त्रोड़ त्रोड़ के भावे अज का समय चाहे पिछला समय कच्चियां पहलियां गुरुआं की यही दशा होवेगी कच्चे गुरु ने मुक्ति दे ही नहीं सकनी। धन गुरु हरगोबिंद साहब जी महाराज जी इदा ਇਹ ਉਪਦੇਸ਼ ਦੇ ਕੇ ਉੱਥੋਂ ਅੱਗੇ ਵਧੇ। ਡੇਰਾ ਕੀਤਾ ਜੰਗਲ ਦੇ ਵਿੱਚ, ਸਿੱਖਾਂ ਨੇ ਚੁੱਲ੍ਹਾ ਪੁੱਟਣ ਵਾਸਤੇ ਜ਼ਮੀਨ ਖੋਦੀ ਕਿ ਲੰਗਰ ਪਾਣੀ ਤਿਆਰ ਕਰਨਾ, ਥੱਲਿਓਂ ਹੱਡ ਨਿਕਲੇ। ਮਹਾਰਾਜ ਜੀ ਨੂੰ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਬਹੁਤ ਸਾਰੇ ਨਰਾਂ ਦੇ ਮਨੁੱਖਾਂ ਦੇ ਹੱਡ ਨੇ, ਪਹੁੰਚੇ ਵੇਖਿਆ ਹੱਡ ਸਾਬਤ ਪਏ ਨੇ ਉਹਨਾਂ ਨੂੰ, ਉਹ ਖੁਰੇ ਨੀ ਮਿੱਟੀ ਨਾਲ। ਸਿੱਖਾਂ ਨੇ ਪੁੱਛਿਆ, ਮਹਾਰਾਜ ਜੀ ਨੇ ਦੱਸਿਆ ਵੀ ਕਾਲ ਪੈ ਗਿਆ ਸੀ ਇਸ ਇਲਾਕੇ ਚ ਬਹੁਤ ਜ਼ਿਆਦਾ। ਇਹ ਕੁਝ ਸਾਧੂ ਸਨ, ਮਹਾਤਮਾ ਸਨ, ਚਾਹੁੰਦੇ ਤੇ ਆਪਣੀ ਕਰਾਮਾਤ ਨਾਲ ਜਿੰਨੇ ਮਰਜ਼ੀ ਪਕਵਾਨ ਲੈ ਆਉਂਦੇ, ਪਰ ਇਹਨਾਂ ਭਾਣਾ ਮੰਨਿਆ ਤੇ ਸਰੀਰ ਤਿਆਗ ਗਏ। ਉਹਨਾਂ ਦੇ ਤਪ ਦੇ ਪ੍ਰਭਾਵ ਸਦਕਾ ਹਾਲੇ ਤੱਕ ਇਹਨਾਂ ਦੇ ਹੱਡ ਸਾਬਤ ਨੇ। ਗਰੀਬ ਨਵਾਜ ਪਾਤਸ਼ਾਹ ਨੇ ਸਾਖੀ ਦੁਆਰਾ ਸਮਝਾਇਆ ਕਿ ਪਰਮੇਸ਼ਰ ਦੇ ਪਿਆਰੇ ਪਰਮੇਸ਼ਰ ਦੀ ਰਜ਼ਾ ਚ ਉਹਦੇ ਭਾਣੇ ਚ ਰਹਿੰਦੇ, ਕਦੇ ਉਹਦੇ ਹੁਕਮ ਤੋਂ ਬਾਹਰ ਨਹੀਂ ਚੱਲਦੇ। ਦਯਾਨਿਦ ਸਵਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ ਉਤਾਰਾ ਕੀਤਾ ਹੋਇਆ, ਕਈ ਦਿਨ ਬਾਹਰ ਵਿਚਰਦਿਆਂ ਬੀਤ ਗਏ ਨੇ। ਰਾਏ ਜੋਧ ਨੇ ਮਹਾਰਾਜ ਜੀ ਦੇ ਚਰਨਾਂ ਚ ਬੇਨਤੀ ਕੀਤੀ ਹੈ, ਆਓ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿੱਚ ਆਪਣਾ ਧਿਆਨ ਜੋੜਦਿਆਂ ਗੁਰਦੇਵ ਦੀ ਪਾਵਨ ਕਥਾ ਸਰਵਣ ਕਰੀਏ, ਗੁਰੂ ਚਰਨਾਂ ਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਹੱਥ ਜੋੜ ਕਰ ਜੋਧ ਬਖਾਨੀ,
ਜੋਧ ਸ਼ਾਹ ਨੇ ਜੋ ਕਾਂਗੜ ਦਾ ਰਾਜਾ ਸੀ, ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਚ ਬੇਨਤੀ ਕੀਤੀ ਹੱਥ ਜੋੜ ਕੇ ਬੜੇ ਪ੍ਰੇਮ ਨਾਲ,
ਕਿਰਪਾ ਕਰੋ ਇਮ ਕਿਰਪਾ ਨਿਧਾਨ,
ਹੇ ਕਿਰਪਾ ਨਿਧਾਨ ਤੁਸੀਂ ਕਿਰਪਾ ਦੇ ਸਾਗਰ ਹੋ, ਰਹਿਮਤਾਂ ਦੇ ਸਮੁੰਦਰ ਹੋ, ਆਪਣੇ ਸੇਵਕਾਂ ਤੇ ਕਿਰਪਾ ਕਰਦੇ ਹੋ, ਮਹਾਰਾਜ ਸਾਡੇ ਤੇ ਵੀ ਕਿਰਪਾ ਕਰੋ।
ਪਾਵਨ ਕੋ ਕਰ ਪਾਵਨ ਕਰ ਮਮ,
ਮਹਾਰਾਜ ਆਪਣੇ ਚਰਨ ਮੇਰੇ ਘਰ ਪਾਓ, ਪਾਵਨ ਕੋ ਕਰ ਪਾਵਨ ਕੋ ਘਰ, ਮਹਾਰਾਜ ਮੇਰੇ ਘਰ ਵਿੱਚ ਆਪਣੇ ਚਰਨ ਪਾ ਕੇ ਘਰ ਨੂੰ ਪਵਿੱਤਰ ਕਰੋ।
ਪਾਵਨ ਕਰੋ ਦਾਸ ਕੋ ਜਾਨ,
ਮੈਨੂੰ ਆਪਣਾ ਦਾਸ ਜਾਣ ਕੇ ਮੇਰਾ ਘਰ ਪਵਿੱਤਰ ਕਰੋ, ਕਿਉਂਕਿ ਕਈ ਦਿਨ ਹੋ ਗਏ ਆਪ ਜੀ ਨੂੰ ਬਾਹਰ ਵਿਚਰਦਿਆਂ, ਹੁਣ ਆਪਾਂ ਕਾਂਗੜ ਚੱਲੀਏ ਤੇ ਮੇਰੀ ਇੱਛਾ ਵੀ ਜਿੱਥੇ ਮੇਰਾ ਘਰ ਹੈ, ਜਿੱਥੇ ਆਪ ਜੀ ਨੇ ਮੈਨੂੰ ਨਿਵਾਸ ਬਖਸ਼ਿਆ, ਉੱਥੇ ਚੱਲ ਕੇ ਆਪ ਜੀ ਚਰਨ ਪਾਓ ਤੇ ਮੇਰਾ ਘਰ ਪਵਿੱਤਰ ਹੋਵੇ।
ਅਚਹੋ ਆਹਾਰ ਆਪ ਤਹਿ ਬੈਠੋ,
ਮੇਰੀ ਇੱਛਾ ਵੀ ਮੇਰੇ ਘਰ ਬੈਠੋ ਆਪ ਜੀ, ਸੋਹਣੀ ਚੌਂਕੀ ਤੇ ਸਜੋ ਤੇ ਮੈਂ ਆਪਣੇ ਹੱਥੀਂ ਤੁਹਾਨੂੰ ਭੋਜਨ ਛਕਾਵਾਂ। ਸਤਿਗੁਰੂ ਜੀ ਉਤਰੇ ਤਾਂ ਹੋਏ ਸੀ ਜੋਧ ਸ਼ਾਹ ਦੇ ਡੇਰੇ ਨਗਰ ਵਿੱਚ, ਪਰ ਬਾਹਰ ਸੀ ਉਤਾਰਾ। ਇਹਦੀ ਇੱਛਾ ਸੀ ਕਿ ਸਤਿਗੁਰੂ ਜੀ ਨੂੰ ਅੰਦਰ ਮਹਿਲਾਂ 'ਚ ਲੈ ਕੇ ਜਾਵਾਂ, ਘਰ ਮਹਾਰਾਜ ਜੀ ਨੂੰ ਪ੍ਰਸ਼ਾਦਾ ਛਕਾਵਾਂ ਰੀਝ ਨਾਲ। ਉਹ ਬੇਨਤੀ ਜੋਧ ਸ਼ਾਹ ਨੇ ਕੀਤੀ, ਮਹਾਰਾਜ ਕਿਰਪਾ ਕਰੋ ਆਪ ਜੀ ਮੇਰੇ ਘਰ ਚੱਲ ਕੇ ਚਰਨ ਪਾਓ ਤੇ ਪ੍ਰਸ਼ਾਦਾ ਛਕੋ।
ਹੁਣ ਚਾਹਤ ਕੀਨੋ ਪ੍ਰਸਥਾਨ,
ਕਿਉਂਕਿ ਮਹਾਰਾਜ ਜੀ ਨੇ ਇੱਛਾ ਵੀ ਕਰ ਲਈ ਸੀ ਕਿ ਹੁਣ ਅਸੀਂ ਚਾਲਾ ਮਾਰਨਾ, ਕਾਫੀ ਸਮਾਂ ਇੱਧਰ ਜੰਗਲ ਦੇ ਇਲਾਕੇ 'ਚ ਵਿਚਰਦਿਆਂ ਹੋ ਗਿਆ ਤੇ ਹੁਣ ਅਸੀਂ ਵਾਪਸ ਕੂਚ ਕਰਨਾ, ਇਸ ਕਰਕੇ ਗੁਰਦੇਵ ਨੇ ਆਗਿਆ ਕਰ ਦਿੱਤੀ ਸੀ। ਤੋ ਭਾਈ ਜੋਧ ਸ਼ਾਹ ਦੀ ਇੱਛਾ ਹੋਈ ਕਿ ਸਤਿਗੁਰੂ ਜੀ ਨੇ ਚਲੇ ਜਾਣਾ, ਜਾਣ ਤੋਂ ਪਹਿਲਾਂ ਇੱਕ ਵਾਰ ਮਹਾਰਾਜ ਘਰ ਆਵਣ ਤੇ ਬੈਠ ਕੇ ਭੋਜਨ ਛਕਣ, ਮੈਂ ਇਹਨਾਂ ਦੀ ਭੋਜਨ ਛਕਾ ਕੇ ਸੇਵਾ ਟਹਿਲ ਕਰਾਂ।
ਇਹ ਅਭਿਲਾਖਾ ਪੂਰਨ ਕੀਜੈ,
ਮਹਾਰਾਜ ਮੇਰੀ ਇਹ ਅਭਿਲਾਖਾ ਮੇਰੀ ਇਹ ਇੱਛਾ ਆਪ ਦੀ ਕਿਰਪਾ ਕਰਕੇ ਪੂਰਨ ਕਰ ਦਿਓ।
ਸਰਬ ਕਲਾ ਸਮਰੱਥ ਗੁਣਵਾਨ,
ਮਹਾਰਾਜ ਤੁਸੀਂ ਸਰਬ ਕਲਾ ਸਮਰੱਥ ਹੋ, ਗੁਣਵਾਨ ਹੋ, ਕਿਰਪਾ ਦੇ ਸਾਗਰ ਹੋ।
ਭਏ ਪ੍ਰੇਮ ਬਸ ਬੇਨਤੀ ਮਾਨੀ,
ਮਹਾਰਾਜ ਜੀ ਨੇ ਜਦੋਂ ਇਹਨਾਂ ਦੀ ਬੇਨਤੀ ਸੁਣੀ ਜੋਧ ਸ਼ਾਹ ਦੀ, ਸਤਿਗੁਰੂ ਪ੍ਰੇਮ ਦੇ ਵਸੀਕਾਰ ਨੇ, ਜਿਹੜਾ ਪ੍ਰੇਮ ਕਰਦਾ ਉਹਦੇ ਵੱਸ ਹੋ ਜਾਂਦੇ ਆ। ਮਹਾਰਾਜ ਸਾਚ ਕਹੋ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਮਹਾਰਾਜ ਜੀ ਪ੍ਰੇਮ ਦੇ ਵਸੀਕਾਰ ਨੇ, ਜਦੋਂ ਬੇਨਤੀ ਕੀਤੀ ਮਹਾਰਾਜ ਜੀ ਨੇ ਇਹਨਾਂ ਦੀ ਬੇਨਤੀ ਨੂੰ ਮੰਨ ਲਿਆ, ਪ੍ਰਵਾਨ ਕਰ ਲਿਆ।
ਗੁਰੂ ਗਰੀਬ ਨਿਵਾਜ ਕਿਰਪਾਲ,
ਸਤਿਗੁਰੂ ਗਰੀਬ ਨਿਵਾਜ ਨੇ, ਬੜੇ ਕਿਰਪਾਲੂ ਨੇ, ਦਿਆਲੂ ਹਨ, ਰਹਿਮਤਾਂ ਦੇ ਸਾਗਰ ਹਨ।
ਲੈ ਕਰ ਗਮਨਿਓ ਸਦਨ ਆਪਣੇ,
ਜੋਧ ਸ਼ਾਹ ਸਤਿਗੁਰੂ ਜੀ ਨੂੰ ਆਪਣੇ ਨਾਲ ਲੈ ਕੇ ਆਪਣੇ ਘਰ ਗਿਆ, ਜਿੱਥੇ ਭਾਈ ਜੋਧ ਸ਼ਾਹ ਦਾ ਨਗਰ ਵਿੱਚ ਅੰਦਰ ਮਹਿਲ ਸੀ, ਰਾਜਾ ਸੀ ਨਾ, ਕਾਂਗੜ ਦਾ ਹਵੇਲੀ ਸੀ ਇਹਦੀ ਆਪਣੀ। ਉੱਥੇ ਸਤਿਗੁਰੂ ਜੀ ਨੂੰ ਆਪਣੇ ਨਾਲ ਲੈ ਕੇ ਆਪਣੇ ਘਰ ਗਿਆ।
ਰੁਚ ਰਾਸਨ ਇੱਕ ਡਾਸ ਵਿਸਾਲ,
ਬੜਾ ਸੋਹਣਾ ਆਸਣ ਮਹਾਰਾਜ ਜੀ ਦੇ ਲਈ ਵਿਛਾਇਆ, ਸੋਹਣਾ ਆਸਣ ਮਹਾਰਾਜ ਜੀ ਦੇ ਲਈ ਲਾਇਆ।
ਕਰ ਕੋ ਜੋਰ ਬਿਠਾਵਨ ਕੀਨੇ,
ਹੱਥ ਜੋੜ ਕੇ ਬੜੇ ਅਦਬ ਨਾਲ ਬੜੇ ਸਤਿਕਾਰ ਨਾਲ ਸਤਿਗੁਰੂ ਜੀ ਨੂੰ ਉਸ ਆਸਣ ਤੇ ਬਿਠਾਇਆ।
ਦੰਪਤ ਆਏ ਹਰਖ ਤੇ ਸਕਾਲ,
ਦੋਵੇਂ ਆਏ ਬੜੀ ਖੁਸ਼ੀ ਨਾਲ ਗੁਰੂ ਚਰਨਾਂ ਚ। ਭਾਈ ਜੋਤਸ਼ਾਹ ਵੀ ਔਰ ਇਹਨਾਂ ਦੀ ਜਿਹੜੀ ਧਰਮ ਸੁਪਤਨੀ ਸੀ, ਉਹ ਵੀ ਗੁਰਸਿੱਖਾਂ ਦੀ ਲੜਕੀ ਸੀ, ਬਹੁਤ ਭਾਵਨਾ ਸੀ ਉਹਦੇ ਮਨ ਵਿੱਚ, ਸਤਿਗੁਰਾਂ ਦੇ ਚਰਨਾਂ ਦੀ ਸਿੱਖੀ ਉਹਦੇ ਹਿਰਦੇ ਵਿੱਚ ਵੀ ਸੀ। ਤੋ ਦੋਨੋ ਮੀਆਂ ਬੀਬੀ ਜੋਤਸ਼ਾਹ ਤੇ ਉਹਦੀ ਘਰਵਾਲੀ ਮਹਾਰਾਜ ਜੀ ਦੀ ਸੇਵਾ ਵਿਚ ਹਾਜ਼ਰ ਹੋਏ।
ਜਲ ਕਰ ਧਾਰ ਜੋਧ ਤਬ ਡਾਰਤ,
ਜੋਤਸ਼ਾਹ ਨੇ ਹੱਥ ਵਿਚ ਜਲ ਦਾ ਗੜਬਾ ਲਿਆ, ਹੱਥ ਵਿਚ ਜਲ ਦਾ ਵੱਡਾ ਗੜਬਾ ਪਕੜਿਆ ਹੈ।
ਚਰਨ ਭਾਰ ਜਾ ਭਲੇ ਪਖਾਲ,
ਇੱਕ ਵੱਡਾ ਥਾਲ ਲਿਆ, ਉਹ ਥਾਲ ਮਹਾਰਾਜ ਜੀ ਦੇ ਚਰਨਾਂ ਵਿਚ ਥੱਲੇ ਰੱਖਿਆ। ਮਹਾਰਾਜ ਜੀ ਨੇ ਥਾਲ ਚ ਚਰਨ ਧਰੇ। ਤੋ ਭਾਈ ਜੋਤਸ਼ਾਹ ਜੀ ਜਲ ਪਾਉਂਦੇ ਹੈ, ਤੋ ਜੋਤਸ਼ਾਹ ਜੀ ਦੀ ਜਿਹੜੀ ਘਰਵਾਲੀ ਮਹਾਰਾਜ ਜੀ ਦੇ ਚਰਨ ਧੋਂਦੀ ਹੈ।
ਚਰਨਾ ਅੰਮ੍ਰਿਤ ਕੋ ਪਾਨ ਕਰਿਓ ਜੁਗ,
ਉਹ ਜਿਹੜਾ ਚਰਨਾ ਅੰਮ੍ਰਿਤ ਸੀ ਮਹਾਰਾਜ ਜੀ ਦੇ ਚਰਨਾਂ ਦੀ ਪੌਲ ਦੋਨਾਂ ਨੇ ਛਕਿਆ, ਭਾਈ ਜੋਤਸ਼ਾਹ ਨੇ ਵੀ ਛਕਿਆ ਔਰ ਉਹਨਾਂ ਦੀ ਜਿਹੜੀ ਘਰਵਾਲੀ ਧਰਮ ਸੁਪਤਨੀ ਉਹਨੇ ਵੀ ਉਹ ਚਰਨ ਪੌਲ ਛਕੀ।
ਸੀਸ ਬਿਲੋਚਨ ਕੋ ਤਬ ਲਾਏ,
ਉਹ ਜਲ ਜਿਹੜਾ ਸੀ ਮਹਾਰਾਜ ਜੀ ਦੇ ਚਰਨਾਂ ਦਾ ਉਹ ਨੇਤਰਾਂ ਨੂੰ ਵੀ ਲਾਇਆ, ਆਪਣੇ ਸੀਸ ਤੇ ਕੇਸਾਂ ਦੇ ਵਿੱਚ ਵੀ ਪਾਇਆ।
ਸਦਨ ਕਰਿਓ ਛਿਰਕਾਵਨ ਸਾਰੇ,
ਉਹ ਜਲ ਜਿਹੜਾ ਸੀ ਵਧਿਆ ਹੋਇਆ ਫਿਰ ਸਾਰੇ ਘਰ ਦੇ ਵਿੱਚ ਉਹਦਾ ਛਿੜਕਾਓ ਵੀ ਕੀਤਾ ਕਿ ਗੁਰੂ ਸਾਹਿਬ ਜੀ ਦੇ ਚਰਨਾਂ ਦੀ ਪੌਲ ਹੈ, ਇਹ ਸਾਰਾ ਘਰ ਪਾਵਨ ਹੋ ਜਾਏ, ਪਵਿੱਤਰ ਹੋ ਜਾਏ। ਇਹ ਭਾਵਨਾ ਰੱਖ ਕੇ ਮਨ ਚ ਜੋਤਸ਼ਾਹ ਦੀ ਘਰਵਾਲੀ ਨੇ ਉਹ ਜਿੰਨਾ ਜਲ ਸੀ ਬਚਿਆ ਹੋਇਆ ਉਹਦਾ ਘਰ ਦੇ ਵਿੱਚ ਛਿੜਕਾਵ ਕੀਤਾ ਹੈ।
ਸਤਿਗੁਰ ਸ਼ਰਧਾ ਅਧਿਕ ਵਧਾਏ,
ਮਹਾਰਾਜ ਜੀ ਪ੍ਰਤੀ ਬਹੁਤ ਸ਼ਰਧਾ, ਸ਼ਰਧਾ ਜਿੰਨੀ ਵੱਧ ਹੋਵੇਗੀ ਨਾ ਖਾਲਸਾ ਜੀ ਭਰੋਸਾ ਓਨਾ ਹੀ ਪਰਪੱਕ ਹੋਵੇਗਾ। ਜੇ ਸ਼ਰਧਾ ਡਾਵਾਂ ਡੋਲ ਹੈ ਤੇ ਫਿਰ ਭਰੋਸਾ ਵੀ ਡਾਵਾਂ ਡੋਲ ਹੋ ਜਾਂਦਾ। ਬਿਨਾਂ ਸ਼ਰਧਾ ਤੋਂ ਭਰੋਸਾ ਪਰਪੱਕ ਨਹੀਂ ਹੁੰਦਾ। ਇੱਦਾਂ ਕਹਿ ਸਕਦੇ ਹਾਂ ਕਿ ਸ਼ਰਧਾ ਭਰੋਸੇ ਦਾ ਬੀਜ ਹੈ, ਜਿੱਥੇ ਸ਼ਰਧਾ ਹੋਵੇਗੀ ਉੱਥੇ ਹੀ ਭਰੋਸਾ ਹੋਵੇਗਾ ਨਾ। ਤੋ ਗੁਰੂ ਪਾਤਸ਼ਾਹ ਦੇ ਉੱਤੇ ਅਤੁੱਟ ਸ਼ਰਧਾ ਹੈ, ਸ਼ਰਧਾ ਦਿਨ ਪ੍ਰਤੀ ਦਿਨ ਵੱਧਦੀ ਜਾਂਦੀ ਆ ਗੁਰਸਿੱਖਾਂ ਦੇ ਹਿਰਦਿਆਂ ਵਿੱਚ।
ਨਾਨਾ ਵਿਧ ਕੇ ਸਵਾਦਲ ਭੋਜਨ,
ਨਾਨਾ ਪ੍ਰਕਾਰ ਦੇ ਸਵਾਦੀ ਭੋਜਨ ਉਹ ਭਾਈ ਜੋਤਸ਼ਾਹ ਜੀ ਦੀ ਘਰਵਾਲੀ ਨੇ ਤਿਆਰ ਕੀਤੇ।
ਥਾਲ ਪਰੋਸਤ ਆਪ ਹੀ ਲਿਆਏ,
ਆਪ ਹੀ ਆਪਣੇ ਹੱਥੀ ਥਾਲ ਪਰੋਸਿਆ, ਨੌਕਰ ਚਾਕਰ ਨਹੀਂ ਲਾਏ। ਘਰ ਦੇ ਵਿੱਚ ਭਾਵੇਂ ਨੌਕਰ ਚਾਕਰ ਵੀ ਨੇ, ਰਾਜੇ ਨੇ, ਕਾਂਗੜ ਦਾ ਰਾਜਾ ਹੈ ਜੋਤਸ਼ਾਹ, ਪਰ ਹੱਥੀਂ ਸੇਵਾ ਖਾਲਸਾ ਜੀ, ਜਿਹੜੀ ਹੱਥੀਂ ਸੇਵਾ ਕਰਨੀ ਉਹਦਾ ਹੀ ਲਾਭ ਮਿਲਣਾ, ਦਾਣਾ ਪਾਣੀ ਤਾਂ ਗੁਰੂ ਦਾ ਹੈ। ਮਹਾਂਪੁਰਖ ਸੰਤ ਬਾਬਾ ਅਤਰ ਸਿੰਘ ਜੀ ਇੱਕ ਵਾਰੀ ਭੋਜਨ ਛਕਣ ਆਏ ਪਟਿਆਲੇ ਦੇ ਰਾਜਿਆਂ ਦੇ ਘਰ। ਰਾਜਾ ਵੀ ਬੈਠਾ, ਰਾਣੀਆਂ ਵੀ ਬੈਠੀਆਂ, ਨੌਕਰਾਂ ਚਾਕਰਾਂ ਬੜੇ ਭੋਜਨ ਪਕਵਾਨ ਛਕਾਏ। ਮਹਾਂਪੁਰਖ ਛਕ ਹਟੇ, ਛਕ ਕੇ ਅਰਦਾਸ ਕੀਤੀ, ਦਾਣਾ ਪਾਣੀ ਗੁਰੂ ਕਾ, ਟਹਿਲ ਪਾਣੀ ਸਿੱਖਾਂ ਸੇਵਕਾਂ ਕੀ, ਜਿਨ੍ਹਾਂ ਨੇ ਸੇਵਾ ਕੀਤੀ ਮਹਾਰਾਜ ਉਹਨਾਂ ਦੀ ਸੇਵਾ ਥਾਂ ਪਾਏ। ਰਾਜਾ ਬੜਾ ਹੈਰਾਨ ਹੋਇਆ, ਮਹਾਰਾਜ ਸਾਡਾ ਤਾਂ ਤੁਸੀਂ ਨਾਂ ਨਹੀਂ ਲਿਆ। ਕਹਿੰਦੇ ਸੇਵਾਦਾਰਾਂ ਦਾ ਨਾਂ ਲਿਆ, ਜਿਹੜੇ ਨੌਕਰ ਚਾਕਰ ਤੇਰਿਆਂ ਨੇ ਸੇਵਾ ਕੀਤੀ ਹੈ ਉਹਨਾਂ ਦੀ ਸੇਵਾ ਥਾਂ ਪੈ ਗਈ। ਕਹਿੰਦਾ ਮਹਾਰਾਜ ਸਾਡੀ, ਕਹਿੰਦੇ ਤੁਸੀਂ ਆਪਣੇ ਹੱਥੀਂ ਸੇਵਾ ਕਰਦੇ ਤੁਹਾਡੀ ਥਾਂ ਪੈ ਜਾਂਦੀ, ਦਾਣਾ ਪਾਣੀ ਤਾਂ ਗੁਰੂ ਦਾ, ਇਹ ਜਿਹੜਾ ਰਾਸ਼ਨ ਪਾਣੀ ਘਰ 'ਚ ਰਾਜਾ ਤੇਰਾ ਥੋੜ੍ਹੀ ਹੈ, ਇਹ ਤਾਂ ਅਕਾਲ ਪੁਰਖ ਦਾ ਗੁਰੂ ਨਾਨਕ ਸਾਹਿਬ ਦਾ ਹੈ, ਤੁਹਾਡੀ ਤਾਂ ਸੇਵਾ ਸੀ ਜਿਹੜੀ ਹੱਥੀਂ ਕਰ ਲੈਂਦੇ ਉਹ ਤੁਸੀਂ ਕੀਤੀ ਨਹੀਂ। ਦੁਬਾਰਾ ਫਿਰ ਇੱਕ ਦਿਨ ਭੋਜਨ 'ਤੇ ਛਕਾ ਕੇ ਆਪ ਆਪਣੇ ਹੱਥੀਂ ਸੇਵਾ ਕੀਤੀ। ਤੋ ਇਹ ਸੇਵਾ ਜਿਹੜੀ ਹੱਥੀਂ ਕਰਨੀ ਉਹਦਾ ਹੀ ਲਾਭ ਹੈ। ਤੋ ਜੋਤਸ਼ਾਹ ਅਤੇ ਉਹਦੀ ਘਰਵਾਲੀ ਨੇ ਆਪਣੇ ਹੱਥੀਂ ਸੇਵਾ ਕੀਤੀ, ਥਾਲ ਮਹਾਰਾਜ ਜੀ ਵਾਸਤੇ ਕਈ ਤਰ੍ਹਾਂ ਦੇ ਵਿੰਜਨਾਦ ਭੋਜਨ ਪਕਵਾਨ ਉਹ ਤਿਆਰ ਕਰਕੇ ਸਜਾ ਕੇ ਲਿਆਏ।
ਧਰ ਆਗੇ ਨਿਜ ਲੇ ਰੁਮਾਲ ਕਰ,
ਮਹਾਰਾਜ ਜੀ ਦੇ ਸਨਮੁਖ ਥਾਲ ਟਕਾਇਆ ਬੜਾ ਸੋਹਣਾ, ਥੱਲੇ ਸਾਹਮਣੇ ਮਹਾਰਾਜ ਜੀ ਦੇ ਚੌਂਕੀ ਡਾਹ ਕੇ ਨਾ ਉਸ ਚੌਂਕੀ ਤੇ ਥਾਲ ਟਕਾਇਆ।
ਦੰਪਤ ਠਾਂਡੇ ਅਸਨ ਅਚਾਏ,
ਦੋਵੇਂ ਮਹਾਰਾਜ ਜੀ ਦੇ ਸਨਮੁਖ ਖਲੋਤੇ, ਰੁਮਾਲ ਫੜਿਆ ਹੋਇਆ ਇੱਕ ਨੇ ਹੱਥ ਚ ਤੇ ਸੇਵਾ ਕਰਦੇ ਨਾਲੇ ਏਦਾਂ ਰੁਮਾਲ ਝੱਲਦੇ ਵੀ ਕੋਈ ਮੱਖੀ ਮੱਛਰ ਇਧਰ ਉਧਰ ਨੇੜੇ ਨਾ ਆਵੇ। ਸਨਮੁਖ ਖਲੋਤੇ ਨੇ ਸੇਵਾ ਕਰਦੇ ਨੇ,
ਇਹੋ ਸਵਾਦਲ ਬਹੁ ਮਧੁਰ ਬਣਿਓ ਪ੍ਰਭ।
ਮਹਾਰਾਜ ਜੀ ਨੂੰ ਏਦਾਂ ਵਰਤਾਉਂਦੇ ਛਕਦਿਆਂ ਨਾ, ਮਹਾਰਾਜ ਆਹ ਛਕੋ, ਜੋਤਿਸ਼ਾਹ ਆਪ ਆਪਣੇ ਹੱਥੀ ਲਿਆਉਂਦਾ, ਮਹਾਰਾਜ ਆਹ ਬੜਾ ਸਵਾਦੀ ਬਣਿਆ ਲੱਗਦਾ, ਇਹ ਮਿੱਠਾ ਹੈ ਮਹਾਰਾਜ ਇਹ ਛਕੋ। ਜੋਤਿਸ਼ਾਹ ਦੀ ਘਰ ਵਾਲੀ, ਮਹਾਰਾਜ ਇਹ ਚੋਲ ਬਣਾਏ ਆ, ਪਲਾਓ ਹੈ ਬੜਾ ਵਧੀਆ, ਇਹ ਛਕੋ ਮਹਾਰਾਜ ਜੀ, ਇਹ ਵੀ ਅੰਗੀਕਾਰ ਕਰੋ। ਏਦਾਂ ਬੇਨਤੀਆਂ ਕਰ ਕਰਕੇ ਬੜੇ ਪ੍ਰੇਮ ਨਾਲ ਛਕਾਉਂਦੇ ਹਨ।
ਇਹ ਬਹੁਤ ਤੁਰਸ ਸਲਵਨ ਪ੍ਰਕਾਰ,
ਮਹਾਰਾਜ ਆ ਖੱਟਾ ਪਦਾਰਥ ਹੈ, ਇਹ ਥੋੜਾ ਜਿਹਾ ਖਟਾਸ ਵਾਲਾ, ਇਹ ਵੀ ਛਕੋ ਮਹਾਰਾਜ, ਇਹਨੂੰ ਵੀ ਭੋਗ ਲਾਓ। ਮਹਾਰਾਜ ਆ ਸਲੂਣਾ ਪਦਾਰਥ ਬਣਿਆ ਹੋਇਆ, ਇਹ ਵੀ ਆਪ ਦੀ ਛਕੋ। ਆ ਚਰਪਰਾ ਮਹਾਰਾਜ ਥੋੜਾ ਜਿਹਾ ਤਿੱਖਾ ਬਣਿਆ ਹੋਇਆ, ਇਹ ਵੀ ਆਪ ਦੀ ਛਕੋ। ਏਦਾਂ ਬਾਰ ਬਾਰ ਬੇਨਤੀਆਂ ਕਰ ਕਰਕੇ ਛਕਾਉਂਦੇ ਨੇ।
ਇਮ ਕਹਿ ਕਰ ਬਹੁ ਤਰ ਤਰ ਭਾਉ,
ਬੜਾ ਭਾਉ ਰੱਖ ਕੇ ਹਿਰਦੇ ਚ ਪ੍ਰੇਮ ਧਰ ਕੇ ਮਹਾਰਾਜ ਜੀ ਨੂੰ ਭੋਜਨ ਛਕਾਉਂਦੇ। ਮਹਾਰਾਜ ਆ ਦਹੀਂ ਬੜੇ ਬਣੇ ਆ, ਪਾਤਸ਼ਾਹ ਦਹੀਂ ਵਿਚ ਜੀਰਾ ਪਾਇਆ, ਪਾਤਸ਼ਾਹ ਸੋਹਣਾ ਬਣਿਆ, ਆਪ ਜੀ ਇਹਨੂੰ ਵੀ ਛਕੋ, ਇਹ ਵੀ ਅੰਗੀਕਾਰ ਕਰੋ। ਏਦਾਂ ਕੱਲੀ ਕੱਲੀ ਚੀਜ਼ ਮਹਾਰਾਜ ਜੀ ਨੂੰ ਨਾਲੇ ਵਰਤਾਉਂਦੇ ਆ, ਨਾਲੇ ਮਹਾਰਾਜ ਜੀ ਨੂੰ ਛਕਣ ਵਾਸਤੇ ਬੇਨਤੀ ਕਰਦੇ ਬੜੇ ਪ੍ਰੇਮ ਨਾਲ।
ਸਨੇ ਸਨੇ ਅਜਵਾਏ ਆਹਾਰ,
ਸਹਿਜੇ ਸਹਿਜੇ ਮਹਾਰਾਜ ਜੀ ਭੋਜਨ ਛਕ ਰਹੇ ਨੇ, ਨਾਲੇ ਦੋਹਾਂ ਦਾ ਪ੍ਰੇਮ ਵੇਖਦੇ ਸਤਿਗੁਰੂ। ਭੋਜਨ ਦਾ ਸਵਾਦ ਨਹੀਂ ਲੈਂਦੇ ਮਹਾਰਾਜ, ਉਹਨਾਂ ਦੇ ਅੰਦਰ ਦੀ ਜਿਹੜੀ ਪ੍ਰੀਤ ਹੈ ਉਹਦਾ ਰਸ ਮਾਣਦੇ ਹੈ, ਉਹ ਪ੍ਰੇਮ ਦਾ ਰਸ ਮਾਣਦੇ ਹਨ।
ਮਹਾਰਾਜ ਇਹ ਅਪਰ ਅਸਨ ਸ਼ੈ,
ਫਿਰ ਇੱਕ ਹੋਰ ਪਦਾਰਥ ਲੈ ਆਏ ਮਹਾਰਾਜ। ਆ ਵੇਖੋ ਆ ਹੋਰ ਹੀ ਨਵੀਂ ਚੀਜ਼ ਬਣੀ ਹੈ ਘਰ ਚ, ਇਹ ਨਵੀਂ ਇਸ ਇਲਾਕੇ ਦੇ ਵਿੱਚ ਇਹ ਨਵੀਂ ਵਸਤੂ ਹੈ ਮਹਾਰਾਜ, ਸਾਡੇ ਇਸ ਇਲਾਕੇ ਚ ਬਣਾਉਂਦੇ ਹੁੰਦੇ, ਅੱਜ ਬਣਾਈ ਹੈ, ਇਹ ਵੀ ਮਹਾਰਾਜ ਸਫਲੀ ਕਰ ਦਿਓ, ਇਹਨੂੰ ਵੀ ਆਪ ਦੀ ਭੋਗ ਲਾ ਦਿਓ।
ਲੀਜਹਿ ਸਵਾਦ ਕਰਿਓ ਹਿਤ ਧਾਰ,
ਮਹਾਰਾਜ ਇਹ ਵੀ ਛਕੋ, ਇਹਨੂੰ ਵੀ ਭੋਗ ਲਾਓ ਮਹਾਰਾਜ, ਆ ਵਸਤੂ ਨੂੰ ਵੀ ਭੋਗ ਲਾਓ, ਇਹ ਵੀ ਛਕ ਲੋ। ਏਦਾਂ ਬੇਨਤੀਆਂ ਕਰਦੇ ਛਕਾਉਂਦੇ।
ਇਮ ਕਹਿ ਨਏ ਨਏ ਤਰ ਆਗੈ,
ਏਦਾਂ ਕਹਿ ਕੇ ਨਵੀਆਂ ਨਵੀਆਂ ਚੀਜ਼ਾਂ ਬਣੀਆਂ ਘਰ ਚ, ਨਵੇਂ ਨਵੇਂ ਪਕਵਾਨ ਜਿਹੜੀਆਂ ਪਹਿਲਾਂ ਇਹਨਾਂ ਨੇ ਆਪ ਵੀ ਕਦੇ ਘਰ ਨਹੀਂ ਬਣਾਈਆਂ, ਨਵੀਆਂ ਨਵੀਆਂ ਚੀਜ਼ਾਂ ਸੁਣ ਕੇ ਵੀ ਗੁਰੂ ਸਾਹਿਬ ਨੂੰ ਛਕਾਉਣਾ, ਉਹ ਨਵੇਂ ਨਵੇਂ ਪਕਵਾਨ ਪਦਾਰਥ ਉਹ ਬਣਾ ਕੇ ਮਹਾਰਾਜ ਜੀ ਨੂੰ ਛਕਾਉਂਦੇ ਨੇ, ਸੇਵਾ ਕਰਦੇ ਨੇ।
ਕਰਹਿ ਰਿਝਾਵਨ ਗੁਰੂ ਉਦਾਰ,
ਮਹਾਰਾਜ ਜੀ ਨੂੰ ਰਿਝਾਉਂਦੇ ਹੈ, ਸਤਿਗੁਰਾਂ ਦੀ ਪ੍ਰਸੰਨਤਾ ਲੈਂਦੇ ਹਨ।
ਤ੍ਰਿਪਤ ਭਏ ਸੁੰਦਰ ਜਲ ਸੀਤਲ,
ਤ੍ਰਿਪਤ ਹੋ ਗਏ, ਸੋਹਣਾ ਜਲ ਛਕਿਆ ਮਹਾਰਾਜ ਜੀ ਨੇ, ਠੰਡਾ ਜਲ ਛਕਿਆ ਉਪਰੋਂ।
ਸਿੱਖ ਸੂਤਾ ਲੈ ਕਰ ਨਿਜ ਹਾਥ,
ਫਿਰ ਜਿਹੜੀ ਸਿੱਖ ਦੀ ਲੜਕੀ ਸੀ ਉਹਨੇ ਆਪਣੇ ਹੱਥੀ ਜਲ ਲਿਆ।
ਦਿਓ ਪਾਨ ਕਰਬੇ ਕੋ ਤਿਸ ਛਿਨ,
ਮਹਾਰਾਜ ਜੀ ਦੇ ਹੱਥ ਤਗੜੇ ਕਰਾਏ, ਪਾਤਸ਼ਾਹ ਜੀ ਨੂੰ ਭੋਜਨ ਛਕਾਇਆ।
ਲੈ ਕਰ ਪੀਵਤ ਭੇ ਜਗਨਾਥ,
ਮਹਾਰਾਜ ਜੀ ਨੇ ਜਲ ਠੰਡਾ ਛਕਿਆ ਵੀ ਪਹਿਲਾਂ ਤੇ ਛਕਣ ਤੋਂ ਬਾਅਦ।
ਕਰਿਓ ਚੁਰਾ ਅਰ ਪਾਨ ਪਖਾਹੇ,
ਮਹਾਰਾਜ ਜੀ ਨੇ ਚੂੜਾ ਕੀਤਾ ਜਲ ਦਾ, ਫਿਰ ਆਪਣੇ ਹੱਥ ਤਗੜੇ ਕੀਤੇ। ਖਾਲਸੇ ਦੇ ਬੋਲੇ ਚ ਹੱਥ ਧੋਣ ਨੂੰ ਹੱਥ ਤਗੜੇ ਕਰਨਾ ਕਹਿੰਦੇ ਆ, ਹੱਥ ਤਗੜੇ ਕੀਤੇ ਸਤਿਗੁਰੂ ਜੀ ਨੇ।
ਪ੍ਰੇਮ ਪਰਖ ਲਖ ਸ਼ਰਧਾ ਸਾਥ,
ਦੋਨਾਂ ਦਾ ਪ੍ਰੇਮ ਪਰਖ ਗਿਆ, ਫਿਰ ਇਹਨਾਂ ਦੇ ਅੰਦਰ ਦੀ ਸ਼ਰਧਾ ਭਾਵਨਾ ਗੁਰਦੇਵ ਨੇ ਵੇਖੀ।
ਵਰ ਕੋ ਦੇਤ ਭਏ ਸ਼੍ਰੀ ਜਗ ਗੁਰ,
ਜਗਤ ਗੁਰੂ ਪਾਤਸ਼ਾਹ ਫਿਰ ਇਹਨਾਂ ਨੂੰ ਵਰ ਦੇਣ ਲੱਗੇ, ਵਾਰ ਏਦਾਂ ਕਹਿ ਸਕਦੇ ਆ ਵੀ ਬਖਸ਼ਿਸ਼ਾਂ ਕਰਨ ਲੱਗੇ। ਦੋਨਾਂ ਦੀ ਸੇਵਾ ਪ੍ਰੇਮ ਸ਼ਰਧਾ ਭਾਵਨਾ ਵੇਖ ਕੇ ਮਹਾਰਾਜ ਹੁਣ ਇਹਨਾਂ ਤੇ ਬਖਸ਼ਿਸ਼ਾਂ ਕਰਨ ਲੱਗੇ।
ਜਬ ਦੰਪਤ ਪਦ ਧਾਰਿਓ ਮਾਥ,
ਜਦੋਂ ਦੋਨਾਂ ਨੇ ਗੁਰੂ ਸਾਹਿਬ ਦੇ ਚਰਨਾਂ ਤੇ ਮੱਥਾ ਟੇਕਿਆ,
ਤੁਮਰੇ ਉਰ ਗੁਰਮਤ ਹੋਏ ਪ੍ਰਾਪਤ,
ਗੁਰਦੇਵ ਨੇ ਬਖਸ਼ਿਸ਼ ਕੀਤੀ, ਸਭ ਤੋਂ ਪਹਿਲਾ ਬਚਨ ਕਿਹਾ ਆਪਣੀ ਰਸਨਾ ਤੋਂ ਕਿ ਤੁਹਾਨੂੰ ਦੋਨਾਂ ਨੂੰ ਗੁਰੂ ਕੀ ਮਤ ਦਾ ਪ੍ਰਕਾਸ਼ ਹੋਵੇ, ਤੁਹਾਡੇ ਦੋਨਾਂ ਅੰਦਰ ਗੁਰੂ ਦੀ ਮਤ ਦਾ ਪ੍ਰਕਾਸ਼ ਹੋਵੇ, ਤੁਸੀਂ ਗੁਰਮਤ ਦੇ ਧਾਰਨੀ ਹੋਵੋ।
ਹਮ ਪਰਲੋਕ ਮਹਿ ਬਨ ਹੈ ਸਹਾਏ,
ਦੂਸਰਾ ਬਚਨ ਕੀਤਾ ਕਿ ਅਸੀਂ ਪਰਲੋਕ ਵਿੱਚ ਵੀ ਤੁਹਾਡੀ ਸਹਾਇਤਾ ਕਰਾਂਗੇ, ਪਰਲੋਕ ਵਿੱਚ ਵੀ ਤੁਹਾਡੇ ਸਹਾਈ ਹੋਵਾਂਗੇ।
ਭਗਤ ਗਿਆਨ ਅਭਿਆਸੋ ਦੰਪਤ,
ਹੁਕਮ ਕੀਤਾ, ਹੁਣ ਪਹਿਲਾਂ ਬਚਨ ਕੀਤੇ ਦੋ, ਫਿਰ ਬਚਨ ਕਰਕੇ ਬਖਸ਼ਿਸ਼ ਕਰਕੇ ਹੁਕਮ ਕਰ ਦੇ। ਕਹਿੰਦੇ ਦੋਨਾਂ ਨੇ ਜਿੰਨਾ ਚਿਰ ਇਹ ਸਰੀਰ ਚ ਰਹਿਣਾ ਭਗਤੀ ਔਰ ਗਿਆਨ ਦਾ ਅਭਿਆਸ ਕਰਨਾ। ਭਗਤ ਗਿਆਨ ਕੋ ਸਾਦੇ ਅਭਿਆਸੋ, ਭਗਤੀ ਦਾ ਔਰ ਗਿਆਨ ਦਾ ਅਭਿਆਸ ਕਰਨਾ, ਰੋਜ਼ ਭਗਤੀ ਕਰਨੀ ਹੈ। ਗਿਆਨ ਦਾ ਅਭਿਆਸ ਕੀ ਹੈ ਕਿ ਮੈਂ ਆਤਮਾ ਹਾਂ, ਇਹ ਗਿਆਨ ਦਾ ਅਭਿਆਸ ਹੈ ਕਿ ਮੈਂ ਆਤਮ ਸਵਰੂਪ ਹਾਂ, ਮਨ ਤੂੰ ਜੋਤ ਸਰੂਪ ਹੈ, ਇਹ ਗਿਆਨ ਦਾ ਅਭਿਆਸ, ਇਹ ਨਿਤ ਕਰਨਾ।
ਸਤ ਨਾਮ ਸਿਮਰਹੁ ਲਿਵ ਲਾਏ,
ਔਰ ਲਿਵ ਲਾ ਕੇ ਪਰਮੇਸ਼ਰ ਦੇ ਚਰਨਾਂ ਦਾ ਧਿਆਨ ਧਾਰ ਕੇ ਜਿੰਨਾ ਚਿਰ ਇਸ ਸਰੀਰ ਚ ਰਹਿਣਾ ਰੋਜ਼ ਤੇ ਨਿਤ ਜਪਣਾ ਸਤਨਾਮ ਸ੍ਰੀ ਵਾਹਿਗੁਰੂ, ਨਾਮ ਰੋਜ਼ ਜਪਣਾ, ਨਾਮ ਦਾ ਅਭਿਆਸ ਰੋਜ਼ ਕਰਨਾ ਹੈ।
ਪ੍ਰਭ ਭਾਣੇ ਮਹਿ ਹਰਖੋ ਹਿਤ ਧਰ,
ਔਰ ਸਦਾ ਪ੍ਰਭੂ ਦੇ ਭਾਣੇ ਚ ਰਹਿਣਾ, ਹੁਕਮ ਚ ਰਹਿਣਾ ਰਜਾ ਚ, ਕਿ ਸਭ ਮਹਾਰਾਜ ਜੀ ਦੀ ਰਜਾ, ਅਕਾਲ ਪੁਰਖ ਦੀ ਰਜਾ ਚ ਵਰਤ ਰਿਹਾ, ਉਹਦੇ ਹੁਕਮ ਚ ਹੀ ਸਭ ਕੁਝ ਵਰਤ ਰਿਹਾ। ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ। ਇਹ ਹੁਕਮ, ਇਹ ਬਚਨ ਕੱਲੇ ਜੋਤ ਸ਼ਾਹ ਤੇ ਉਹਦੀ ਘਰਵਾਲੀ ਬਾਬਤ ਨਹੀਂ ਹਨ, ਬਹਾਨਾ ਉਹ ਨੇ, ਹੁਕਮ ਸਾਨੂੰ ਹੋ ਰਿਹਾ ਸਾਰਿਆਂ ਨੂੰ, ਇਹ ਬਖਸ਼ਿਸ਼ ਗੁਰੂ ਹਰਗੋਬਿੰਦ ਸਾਹਿਬ ਸਾਨੂੰ ਕਰ ਰਹੇ ਨੇ ਸਾਰਿਆਂ ਨੂੰ, ਕਿ ਭਾਈ ਨਾਮ ਦਾ ਅਭਿਆਸ ਕਰਨਾ ਤੇ ਸਦਾ ਰੱਬ ਦੀ ਰਜਾ ਚ ਰਾਜੀ ਰਹਿਣਾ, ਉਹਦੇ ਹੁਕਮ ਦੇ ਵਿੱਚ ਵਰਤਣਾ ਹੈ।
ਹਉਮੈ ਤਿਆਗੋ ਮਿਥਿਆ ਭਾਏ,
ਹੇ ਭਾਈ ਇਹ ਜਿਹੜੀ ਹਉਮੈ ਇਹਨੂੰ ਤਿਆਗਣਾ, ਇਹ ਮਿਥਿਆ ਹੈ, ਹਉਮੈ ਮਿਥਿਆ ਹੀ ਹੈ, ਝੂਠੀ ਹਉਮੈ ਅਸੀਂ ਆਪਣੇ ਹਿਰਦੇ ਚ ਪਾਲਦੇ ਹਾਂ। ਹਉਮੈ ਸੱਤ ਥੋੜੀ ਹੈ, ਹਉਮੈ ਮਿਥਿਆ ਹੈ, ਮਿਥਿਆ ਨੇ ਮਿਥਿਆ ਤੇ ਹਉਮੈ ਕੀਤੀ ਹੋਈ ਹੈ, ਮਿਥਿਆ ਨੇ ਮਿਥਿਆ ਤੇ ਹਉਮੈ ਕੀਤੀ ਹੋਈ ਹੈ, ਜੋ ਹੈ ਹੀ ਨਹੀਂ ਉਹਨੇ ਹਉਮੈ ਕੀਤੀ, ਮੈਂ ਹਾਂ ਹੈ ਨਹੀਂ ਪਰ ਹਉਮੈ ਕਰ ਲਈ ਆ ਕਿ ਮੈਂ ਹਾਂ, ਫਿਰ ਮਿਥਿਆ ਹੀ ਹਉਮੈ ਨਾ। ਇਸ ਕਰਕੇ ਜਿਹੜੀ ਮਿਥਿਆ ਤੇ ਝੂਠੀ ਹਉਮੈ ਹੈ ਇਹਨੂੰ ਆਪਣੇ ਹਿਰਦੇ ਚੋਂ ਤਿਆਗਣਾ ਹੈ।
ਅਨਹੋਵਤ ਹੀ ਉਪਜੀ ਹੀ ਮੈਂ,
ਇਹ ਅਨਹੋਵਤ ਹੀ ਉਪਜਾਉਂਦੀ ਹਿਰਦੇ ਚ, ਇਹਦਾ ਕੋਈ ਕਾਰਨ ਨਹੀਂ ਹੁੰਦਾ ਫਿਰ ਵੀ ਪੈਦਾ ਹੋ ਜਾਂਦੀ ਹੈ। ਹਉਮੈ ਜਿਹੜੀ ਇਹੋ ਜਿਹੀ ਬੁਰੀ ਬਲਾ ਹੈ, ਇਹ ਅਣ ਹੁੰਦਿਆਂ ਹੀ ਮਨ ਚ ਉਪਜਾਉਂਦੀ ਹੈ, ਇਹਦਾ ਕੋਈ ਕਾਰਨ ਨਹੀਂ ਹੁੰਦਾ ਫਿਰ ਵੀ ਉਪਜਾਉਂਦੀ ਹੈ। ਹਾਂਜੀ,
ਲਖੋ ਸਰੂਪ ਜੋ ਸਹਿਜ ਸੁਭਾਏ,
ਆਪਣੇ ਸਰੂਪ ਨੂੰ ਜਾਣਨਾ ਜੋ ਤੁਹਾਡਾ ਹੈ, ਜੋ ਅਸਲ ਵਿੱਚ ਤੁਹਾਡਾ ਸਵਰੂਪ ਹੈ ਉਹਨੂੰ ਜਾਣਨਾ। ਇੱਕ ਖਾਲਸਾ ਜੀ ਸ਼ੁੱਧ ਹੰਗ ਅਹੰਗ ਭਾਵ ਹੁੰਦਾ, ਸ਼ੁੱਧ ਸ਼ੁੱਧ ਹਉਮੈ, ਉਹ ਜਿਹੜੀ ਸ਼ੁੱਧ ਹਉਮੈ ਅੰਦਰ ਜਾਗ ਪਵੇ ਤੇ ਮਲਨ ਹਉਮੈ ਖਤਮ ਹੋ ਜਾਂਦੀ। ਹੁਣ ਤੁਸੀਂ ਕਹੋਗੇ ਸ਼ੁੱਧ ਹਉਮੈ ਕਿਹੜੀ ਹੈ? ਸ਼ੁੱਧ ਹਉਮੈ ਹੁੰਦੀ ਆ ਆਪਣੀ ਆਤਮਾ ਦਾ ਅਹੰਗ ਭਾਵ ਹੋਣਾ ਕਿ ਮੈਂ ਆਤਮਾ ਹਾਂ, ਬਸ ਉਹਦੇ ਆਉਂਦਿਆਂ ਸਰੀਰ ਹੈ ਕਿ ਨਹੀਂ ਇਹਦਾ ਭਾਵ ਬਿਨਸ ਜਾਣਾ, ਸਰੀਰ ਦੀ ਅੰਗਤਾ ਬਿਨਸ ਜਾਣੀ, ਉਹਨੂੰ ਸ਼ੁੱਧ ਅਹੰਗ ਭਾਵ ਕਹਿੰਦੇ। ਉਸੇ ਸ਼ੁੱਧ ਅਹੰਗ ਭਾਵ ਦੇ ਵਿੱਚ ਪਹੁੰਚੇ ਹੋਏ ਮਹਾਂਪੁਰਖਾਂ ਨੇ ਕਿਹਾ ਅਹੰ ਬ੍ਰਹਮ ਅਸਮੀ, ਅਹੰਗ ਬ੍ਰਹਮ, ਉਹ ਉਸ ਅਵਸਥਾ ਚ ਉਦਾਂ ਜ਼ੁਬਾਨ ਤੋਂ ਕਹਿ ਦੇਣਾ ਵੀ ਮੈਂ ਰੱਬ ਹੀ ਹਾਂ, ਤੇ ਇੱਕ ਅਸਲ ਵਿੱਚ ਅੰਦਰ ਖੇਡ ਪੈਦਾ ਹੋ ਜਾਣੀ ਕਿ ਮੈਂ ਰੱਬ ਦੀ ਅੰਸ਼ ਹਾਂ। ਦੋਨਾਂ ਚ ਫਰਕ ਹੈ ਨਾ, ਇੱਕ ਜ਼ੁਬਾਨ ਤੋਂ ਕਹਿਣਾ, ਇੱਕ ਅੰਦਰੋਂ ਬਿਰਤੀ ਉਤਪੰਨ ਹੋ ਜਾਣੀ। ਤੋ ਪਾਤਸ਼ਾਹ ਕਹਿੰਦੇ ਉਹ ਸ਼ੁੱਧ ਅਹੰਗ ਭਾਵ ਹਿਰਦੇ ਚ ਰੱਖਣਾ, ਮਨ ਚ ਜਾਣਨਾ ਕਿ ਮੈਂ ਆਤਮ ਸਵਰੂਪ ਹਾਂ, ਮੈਂ ਸਰੀਰ ਨਹੀਂ ਹਾਂ।
ਹੁਤੋ ਭੂਤ ਜੋ ਰਹਿ ਭਵਿੱਖਤ,
ਮੇਰਾ ਉਹ ਸਰੂਪ ਹੈ ਜਿਹੜਾ ਮੇਰੇ ਇਸ ਸਰੀਰ ਤੋਂ ਪਹਿਲਾਂ ਵੀ ਸੀ, ਮੇਰਾ ਸਰੂਪ ਉਹ ਹੈ ਜਿਹੜਾ ਇਸ ਸਰੀਰ ਦੇ ਬਿਨਸਣ ਤੋਂ ਬਾਅਦ ਵੀ ਰਹੇਗਾ। ਆਹ ਸਰੀਰ ਥੋੜੀ ਆ ਰੂਪ, ਇਹ ਸਾਡੇ ਜਨਮ ਤੋਂ ਪਹਿਲਾਂ ਨਹੀਂ ਸੀ, ਸਾਡੇ ਮਰਨ ਤੋਂ ਬਾਅਦ ਇਹਨੇ ਨਹੀਂ ਰਹਿਣਾ। ਸਾਡਾ ਸਰੂਪ ਉਹ ਹੈ ਜਿਹੜਾ ਸਾਡੇ ਇਸ ਸਰੀਰ ਤੋਂ ਪਹਿਲਾਂ ਵੀ ਸੀ ਔਰ ਇਸ ਸਰੀਰ ਦੇ ਬਿਨਸਣ ਤੋਂ ਬਾਅਦ ਭਵਿੱਖ ਵਿੱਚ ਵੀ ਰਹੇਗਾ।
ਸਤ ਚੇਤਨ ਆਨੰਦ ਪ੍ਰਮਾਨ,
ਉਹ ਸਤ ਹੈ, ਉਹ ਚੇਤਨ ਹੈ ਔਰ ਉਹ ਆਨੰਦ ਸਵਰੂਪ ਹੈ, ਉਹਨੂੰ ਇਸ ਤਰ੍ਹਾਂ ਪ੍ਰਮਾਣਕ ਕਰਕੇ ਜਾਣੋ।
ਸੋ ਸਰੂਪ ਤੁਮ ਆਪਣੋ ਜਾਣੋ,
ਉਹ ਹੈ ਤੁਹਾਡਾ ਸਰੂਪ ਜਿਹੜਾ ਤੁਹਾਡੇ ਜਨਮ ਤੋਂ ਪਹਿਲਾਂ ਵੀ ਸੀ ਤੇ ਭਵਿੱਖ ਵਿੱਚ ਮਰਨ ਤੋਂ ਬਾਅਦ ਵੀ ਰਹੇਗਾ। ਉਹ ਸਵਰੂਪ ਤੁਸੀਂ ਆਪਣਾ ਜਾਣਨਾ ਭਾਈ ਜੋਤ ਸ਼ਾਹ ਜੀ, ਉਹ ਤੁਹਾਡਾ ਸਰੂਪ ਹੈ, ਉਹਦੇ ਵਿੱਚ ਆਪਣੀ ਸੁਰਤ ਨੂੰ ਟਿਕਾਉਣਾ ਹੈ।
ਨਹਿ ਉਪਜੈ ਨਹਿ ਹੋਵਤ ਹਾਨ,
ਤੁਹਾਡਾ ਸਵਰੂਪ ਉਹ ਹੈ ਜਿਹੜਾ ਨਾ ਜੰਮਦਾ ਤੇ ਨਾ ਮਰਦਾ ਹੈ, ਉਹਦਾ ਜਨਮ ਮਰਨ ਨਹੀਂ ਹੁੰਦਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਆਤਮਾ ਨਾ ਜਨਮਦੀ ਹੈ ਨਾ ਮਰਦੀ ਹੈ, ਆਤਮਾ ਅਜਨਮਾ ਹੈ। ਇਸ ਕਰਕੇ ਪਰਮੇਸ਼ਰ ਦੀ ਅੰਸ ਨੂੰ ਅਜੂਨੀ ਕਹਿੰਦੇ ਨਾ, ਅਜੂਨੀ ਜਿਹੜਾ ਜੰਮਦਾ ਨਹੀਂ ਹੈ, ਜੂਨੀਆਂ 'ਚ ਨਹੀਂ ਆਉਂਦਾ, ਔਰ ਨਾ ਹੀ ਜਿਹੜਾ ਮਰਦਾ ਉਹਨੂੰ ਕਹਿੰਦੇ ਨੇ ਅਕਾਲ ਮੂਰਤ। ਉਹ ਸਾਡੀ ਆਤਮਾ ਹੈ, ਉਸੇ ਦੇ ਅਸੀਂ ਸਾਰੇ ਸਵਰੂਪ ਹਾਂ, ਉਸੇ ਦੀ ਚੇਤਨਾ ਸਾਡੇ ਸਾਰਿਆਂ 'ਚ, ਜਿਸ ਦਾ ਨਾ ਜਨਮ ਹੁੰਦਾ ਅਤੇ ਨਾ ਹੀ ਜੋ ਬਿਨਸਦੀ ਹੈ, ਐਸਾ ਹੈ ਉਹ ਸਰੂਪ।
ਸੂਖਮ ਤੇ ਅਤ ਸੂਖਮ ਹੈ ਨਿਤ,
ਉਹ ਸੂਖਮ ਤੋਂ ਸੂਖਮ ਹੈ, ਆਤਮਾ ਜਿਹੜੀ ਆ ਉਹ ਸੂਖਮ ਤੋਂ ਸੂਖਮ ਹੈ। ਕਿਤਨੀ ਸੂਖਮ, ਜੋ ਜਿਤਨਾ ਸੂਖਮ ਹੁੰਦਾ ਚਲਾ ਜਾਏਗਾ ਉਹਦਾ ਵਿਸਥਾਰ ਉਤਨਾ ਵੱਡਾ ਹੁੰਦਾ ਚਲਾ ਜਾਏਗਾ, ਜੋ ਜਿਤਨਾ ਸੂਖਮ ਹੋਵੇਗਾ ਉਹ ਓਨਾ ਹੀ ਵੱਡਾ ਹੋ ਜਾਏਗਾ। ਕਿਵੇਂ, ਧਰਤੀ ਸੂਖਮ ਹੈ, ਧਰਤੀ ਸੂਖਮ ਹੈ ਨਾ, ਪਰ ਧਰਤੀ ਤੋਂ ਵੱਧ ਸੂਖਮ ਹੈ ਪਾਣੀ। ਧਰਤੀ ਨੂੰ ਤੁਸੀਂ ਕੱਪੜੇ ਦੇ ਵਿੱਚ ਪੱਥਰ ਮਿੱਟੀ ਨੂੰ ਇਕੱਠਾ ਕਰਕੇ ਇੱਦਾਂ ਚੁੱਕ ਸਕਦੇ ਹਾਂ ਨਾ, ਪਾਣੀ ਨੂੰ ਨਹੀਂ ਕੱਪੜੇ 'ਚ ਇਕੱਠਾ ਕਰ ਸਕਦੇ। ਧਰਤੀ ਤੋਂ ਵੱਧ ਸੂਖਮ ਹੈ ਪਾਣੀ, ਜਲ, ਅਤੇ ਜਿੰਨਾ ਸੂਖਮ ਹੈ ਓਨਾ ਹੀ ਧਰਤੀ ਤੋਂ ਕਈ ਗੁਣਾ ਵੱਧ ਹੈ। 70-75% ਪਾਣੀ ਹੈ, 25% ਧਰਤੀ ਹੈ, ਤੋ ਪਾਣੀ ਧਰਤੀ ਤੋਂ ਵੱਧ ਹੈ ਕਿਉਂਕਿ ਧਰਤੀ ਨਾਲੋਂ ਸੂਖਮ ਹੈ। ਪਰ ਪਾਣੀ ਨੂੰ ਵੀ ਤੁਸੀਂ ਕਿਸੇ ਘੜੇ ਆਦਿਕ ਵਿੱਚ ਇਕੱਠਾ ਕਰਕੇ ਰੱਖ ਸਕਦੇ ਹੋ, ਪਾਣੀ ਨਾਲੋਂ ਵੱਧ ਸੂਖਮ ਹੈ ਵਾਯੂ, ਹਵਾ, ਇਹਦੇ ਨਾਲੋਂ ਵੀ ਵੱਧ ਸੂਖਮ ਹੈ। ਪਰ ਵਾਯੂ ਨੂੰ ਅਸੀਂ ਸਪਰਸ਼ ਕਰ ਸਕਦੇ ਹਾਂ, ਅਤੇ ਪਾਣੀ ਨਾਲੋਂ ਕਈ ਗੁਣਾ ਵੱਧ ਵਿਸਥਾਰ ਵਾਯੂਮੰਡਲ ਦਾ ਹੈ। ਵਾਯੂ ਨਾਲੋਂ ਵੱਧ ਸੂਕਸ਼ਮ ਹੈ ਅਗਨੀ, ਸੂਰਜ ਕਿੱਡਾ ਵੱਡਾ ਅਗਨੀ ਦਾ ਗੋਲਾ ਹੈ, ਕਿੱਡਾ ਵੱਡਾ ਉਹਦਾ ਵਿਸਥਾਰ ਹੈ, ਉਹ ਹੋਰ ਜ਼ਿਆਦਾ ਸੂਖਮ ਹੈ। ਅਗਨੀ ਨੂੰ ਅਸੀਂ ਨੇਤਰਾਂ ਕਰਕੇ ਵੇਖ ਤਾਂ ਸਕਦੇ ਹਾਂ, ਉਸ ਤੋਂ ਵੱਧ ਸੂਖਸ਼ਮ ਹੈ ਆਕਾਸ਼ ਤੱਤਵ। ਆਕਾਸ਼ ਸਭ ਤੋਂ ਵੱਧ, ਪੰਜਾਂ ਤੱਤਾਂ 'ਚੋਂ ਸਭ ਤੋਂ ਵੱਧ ਸੂਖਸ਼ਮ ਤੱਤ ਹੈ ਆਕਾਸ਼, ਔਰ ਜਿੰਨਾ ਸੂਖਸ਼ਮ ਹੈ ਓਨਾ ਹੀ ਇਹਦਾ ਵੱਧ ਵਿਸਥਾਰ ਹੈ ਆਕਾਸ਼ ਦਾ। ਇਹਨੂੰ ਤੁਸੀਂ ਅੱਖਾਂ ਨਾਲ ਵੇਖ ਨਹੀਂ ਸਕਦੇ ਸੰਪੂਰਨ ਰੂਪ 'ਚ, ਚਮੜੀ ਨਾਲ ਸਪਰਸ਼ ਨਹੀਂ ਕਰ ਸਕਦੇ, ਇਤਨਾ ਸੂਖਸ਼ਮ ਹੈ। ਪਰ ਮਨ ਕਰਕੇ ਅੰਦਾਜ਼ਾ ਲਾ ਸਕਦੇ ਹਾਂ ਵੀ ਇਹ ਜਿੰਨੀ ਖਾਲੀ ਜਗ੍ਹਾ ਇਹ ਆਕਾਸ਼ ਹੈ, ਦਰਬਾਰ ਸਾਹਿਬ ਦੇ ਅੰਦਰ ਵੀ ਬਾਹਰ ਵੀ ਜਿੰਨੀ ਖਾਲੀ ਜਗ੍ਹਾ ਇਹ ਆਕਾਸ਼ ਹੈ, ਕਿਤਨਾ ਸੂਖਸ਼ਮ ਹੈ। ਆਕਾਸ਼ ਨਾਲੋਂ ਵੀ ਵੱਧ ਸੂਖਸ਼ਮ ਹੈ ਅਗਿਆਨ, ਅਵਿਦਿਆ, ਇਸ ਤੋਂ ਪਰੇ ਅਸੀਂ ਕਹਿੰਦੇ ਮੈਂ ਕੁਝ ਨਹੀਂ ਜਾਣਦਾ। ਆਕਾਸ਼ ਨੂੰ ਵੀ ਤਾਂ ਅਸੀਂ ਅਨੁਭਵ ਕਰ ਲਿਆ ਨਾ, ਮਨ ਕਰਕੇ ਜਾਣ ਲਿਆ, ਪਰ ਅਗਿਆਨ ਦਾ ਤਾਂ ਮਨ ਕਰਕੇ ਵੀ ਅਨੁਭਵ ਨਹੀਂ ਹੁੰਦਾ ਕਿ ਮੈਨੂੰ ਅਗਿਆਨ ਹੈ, ਅਗਿਆਨ ਉਹਦੇ ਤੋਂ ਵੀ ਵੱਧ ਸੂਖਸ਼ਮ ਹੈ। ਅਗਿਆਨ ਤੋਂ ਪਰੇ ਹੈ ਆਤਮਾ ਦਾ ਸਵਰੂਪ, ਜੋ ਉਹਦੇ ਨਾਲੋਂ ਵੀ ਵੱਧ ਸੂਖਸ਼ਮ ਅਤੇ ਹੋਰ ਜ਼ਿਆਦਾ ਵਿਸਥਾਰ ਵਾਲੀ ਹੈ। ਇੱਦਾਂ ਮਹਾਂਪੁਰਖ ਹੁਣ ਪਾਣੀ, ਧਰਤੀ ਪਾਣੀ ਵਿੱਚ ਵਿਲੈ, ਪਾਣੀ ਅਗਨੀ ਵਿੱਚ ਵਿਲੈ, ਉਹਦੇ ਤੋਂ ਵੱਧ ਸੂਖਸ਼ਮ ਹੈ, ਅਗਨੀ ਤੋਂ ਵੱਧ ਸੂਖਸ਼ਮ ਵਾਯੂ ਹੈ, ਵਾਯੂ ਤੋਂ ਵੱਧ ਸੂਖਸ਼ਮ ਆਕਾਸ਼ ਹੈ, ਆਕਾਸ਼ ਤੋਂ ਵੱਧ ਸੂਖਸ਼ਮ ਹੈ ਅਗਿਆਨ, ਔਰ ਅਗਿਆਨ ਤੋਂ ਵੀ ਵੱਧ ਸੂਖਸ਼ਮ ਅਤੇ ਹੋਰ ਸੂਖਸ਼ਮ ਤੋਂ ਸੂਖਸ਼ਮ ਹੈ ਉਹ ਹੈ ਸਾਡੀ ਆਤਮਾ ਪਰਮਾਤਮਾ, ਉਹ ਹੋਰ ਪਰੇ ਤੋਂ ਪਰੇ ਹੈ। ਇਸ ਕਰਕੇ ਗੁਰੂ ਹਰਗੋਬਿੰਦ ਸਾਹਿਬ ਇੱਥੇ ਕਹਿ ਰਹੇ ਨੇ ਕਿ ਜੋ ਆਤਮਾ ਦਾ ਤੁਹਾਡਾ ਸਵਰੂਪ ਹੈ, ਜੋਤਸ਼ਾਹ ਅਤੇ ਉਹਦੀ ਘਰਵਾਲੀ ਦੋਨਾਂ ਨੂੰ ਉਪਦੇਸ਼ ਦੇ ਰਹੇ ਹੈ, ਉਹ ਸੂਖਮ ਤੇ ਅਤ ਸੂਖਮ ਹੈ ਨਿਤ, ਉਹ ਸੂਖਮ ਤੋਂ ਸੂਖਮ ਹੈ। ਹਾਂਜੀ,
ਅਹੈ ਮਹਦ ਤੇ ਮਹਦ ਮਹਾਨ,
ਹੁਣ ਜਿੰਨੀ ਸੂਖਮ ਹੋਵੇਗੀ ਓਨੀ ਵੱਡੀ ਵੀ ਹੋਵੇਗੀ, ਇਸ ਕਰਕੇ ਉਹ ਵੱਡੀ ਤੋਂ ਵੱਡੀ ਵੀ ਆਤਮਾ। ਤੁਹਾਡਾ ਜਿਹੜਾ ਸਵਰੂਪ ਸੂਖਮ ਤੋਂ ਸੂਖਮ ਹੈ ਔਰ ਵੱਡੇ ਤੋਂ ਵੱਡਾ ਵੀ ਹੈ। ਹੁਣ ਕੋਈ ਸਵਾਲ ਨਹੀਂ ਕਰੇਗਾ ਵੀ ਸੂਖਮ ਹੋਵੇ ਤੇ ਵੱਡਾ ਕਿਵੇਂ ਹੋ ਸਕਦਾ, ਜਿਵੇਂ ਆਕਾਸ਼ ਸਾਰੇ ਪੰਜਾਂ ਤੱਤਾਂ 'ਚੋਂ ਵੱਧ ਸੂਖਮ ਹੈ, ਓਨਾ ਹੀ ਪੰਜਾਂ ਤੱਤਾਂ ਤੋਂ ਸਾਰਾ ਵਿਸਥਾਰ ਵਾਲਾ। ਆਕਾਸ਼ ਜਿੰਨਾ ਤਾਂ ਨਹੀਂ ਨਾ ਕੋਈ ਤੱਤ ਹੈ, ਨਾ ਧਰਤੀ ਆਕਾਸ਼ ਦੇ ਬਰਾਬਰ ਹੈ, ਹਵਾ ਵੀ ਇਸ ਆਕਾਸ਼ ਦੇ ਵਿੱਚ ਹੀ ਫਿਰ ਰਹੀ ਹੈ ਨਾ, ਇਸ ਕਰਕੇ ਹਵਾ ਨਾਲੋਂ ਵੀ ਵੱਧ ਸੂਖਸ਼ਮ। ਹੁਣ ਆਕਾਸ਼ ਸਭ ਤੋਂ ਵਿਸਥਾਰ ਵਾਲਾ ਪਰ ਸੂਖਸ਼ਮ ਵੀ ਓਨਾ। ਇੱਦਾਂ ਪਰਮਾਤਮਾ ਦਾ ਜਿਹੜਾ ਤੁਹਾਡਾ ਸਵਰੂਪ ਹੈ ਨਾ ਭਾਈ ਜੋਧ ਸ਼ਾਹ ਜੀ, ਉਹ ਸੂਖਮ ਤੇ ਸੂਖਮ ਹੋਣ ਕਰਕੇ ਮਹਿਦ ਮਹਿਦ ਹੈ, ਵੱਡੇ ਤੋਂ ਵੱਡਾ ਵੀ ਹੈ, ਸੂਖਮ ਕਲਗੀਧਰ ਪਾਤਸ਼ਾਹ ਦੇ ਬਚਨ ਨੇ, ਸੂਖਮ ਤੇ ਸੂਖਮ ਕਰ ਚੀਨੋ ਬਿਰਧਨ ਬਿਰਧ ਬਤਾਏ। ਉਹ ਸੂਖਮ ਤੋਂ ਅਤੀ ਸੂਖਮ ਹੈ ਔਰ ਵੱਡੇ ਤੋਂ ਵੀ ਵੱਡਾ ਹੈ।
ਅੰਤ ਹੈ ਕਰਨ ਉਪਾਧੀ ਸੋ ਮਿਲ,
ਅੰਤ ਹੈ ਕਰਨ ਦੀ ਉਪਾਧੀ ਨਾਲ ਮਿਲ ਕੇ, ਜਿਵੇਂ ਆਕਾਸ਼ ਤਾਂ ਵਿਆਪਕ ਹੈ ਪਰ ਘੜਾ ਬਣ ਜਾਏ, ਘੜੇ ਦੇ ਵਿੱਚ ਉਹ ਕੈਦ ਹੋ ਗਿਆ ਨਾ ਆਕਾਸ਼, ਡੰਡਾ ਮਾਰ ਕੇ ਘੜਾ ਤੋੜ ਦਿਓ ਮੁੜ ਕੇ ਫਿਰ ਮੁਕਤ ਹੈ, ਪਰ ਉਹ ਘੜੇ ਦੀ ਉਪਾਧੀ ਕਰਕੇ ਘਟਾ ਆਕਾਸ਼ ਹੋ ਗਿਆ, ਮਕਾਨ ਬਣ ਗਿਆ, ਮਕਾਨ ਦੇ ਵਿੱਚ ਜਿਹੜੀ ਖਾਲੀ ਜਗ੍ਹਾ ਹੈ ਮਕਾਨ ਦੀ ਉਪਾਧੀ ਕਰਕੇ ਉਹ ਮਠਾ ਆਕਾਸ਼ ਹੋ ਗਿਆ। ਹਾਂਜੀ,
ਇੰਦਰ ਸੋ ਸਬੰਧ ਪੁਨ ਠਾਨ,
ਏਦਾਂ ਹੀ ਉਹ ਪਰਮਾਤਮਾ ਦੀ ਇਹ ਅੰਤ ਹੈ ਕਰਨ ਦੀ ਉਪਾਧੀ ਬਣ ਗਈ, ਮਨ ਬੁੱਧੀ ਦਾ ਜਿਹੜਾ ਸਾਡਾ ਅੰਤਸ਼ ਕਰਨ ਹੈ ਉਹਦੀ ਉਪਾਧੀ ਕਰਕੇ ਹੈ ਅਸੀਂ ਤੁਸੀਂ ਸਭ ਬ੍ਰਹਮ ਸਵਰੂਪ ਹੋ, ਪਰ ਉਹਨੇ ਆਪਣੇ ਆਪ ਨੂੰ ਜੀਵ ਮੰਨ ਲਿਆ। ਜਿਵੇਂ ਘੜੇ ਵਿੱਚ ਜਿਹੜੀ ਖਾਲੀ ਜਗ੍ਹਾ ਉਹ ਘੜੇ ਦਾ ਆਕਾਸ਼ ਆਪਾਂ ਨੂੰ ਕਹਿ ਦਿੰਦੇ ਹਾਂ, ਘਟਾ ਆਕਾਸ਼ ਕਹਿ ਦਿੰਦੇ ਹਾਂ। ਇਸੇ ਤਰ੍ਹਾਂ ਅੰਤ ਹੈ ਕਰਨ ਦੀ ਉਪਾਧੀ ਨਾਲ ਮਿਲ ਕੇ ਇੰਦਰੀਆਂ ਨਾਲ ਸੰਬੰਧ ਜੁੜ ਗਿਆ ਉਸ ਬ੍ਰਹਮ ਦਾ ਤੇ ਉਹ ਜੀਵ ਰੂਪ ਹੋ ਗਿਆ।
ਹਰਖ ਸੋਗ ਕੋ ਭਾਗੀ ਬਣ ਕਰ,
ਜਦੋਂ ਜੀਵ ਬਣ ਜਾਂਦਾ ਬ੍ਰਹਮ ਫਿਰ ਉਹ ਹਰਖ ਸੋਗ ਦਾ ਭਾਗੀਦਾਰ ਬਣ ਜਾਂਦਾ, ਫਿਰ ਉਹ ਦੁਖੀ ਸੁਖੀ ਹੁੰਦਾ।
ਜਨਮ ਮਰਨ ਕੋ ਪੁਨ ਪੁਨ ਪਾਏ,
ਉਹ ਮੁੜ ਕੇ ਫਿਰ ਜੰਮਦਾ ਮਰਦਾ ਫਿਰ ਜੰਮਦਾ ਮਰਦਾ, ਕਿਉਂਕਿ ਘੜਾ ਜਦੋਂ ਤੱਕ ਬਣਿਆ ਰਹਿਣਾ ਉਹਨੇ ਜੰਮਦਾ ਮਰਦਾ ਰਹਿਣਾ, ਜਦੋਂ ਘੜਾ ਤੋੜ ਕੇ ਵਿਚਲਾ ਆਕਾਸ਼ ਮਹਾਕਾਸ਼ ਵਿੱਚ ਮਿਲਾ ਦਿਓ ਤੇ ਖਤਮ। ਏਦਾਂ ਹੀ ਜਦੋਂ ਤੁਹਾਡੀ ਆਤਮਾ ਪਰਮਾਤਮਾ ਵਿੱਚ ਵਿਲੀਨ ਹੋ ਗਈ ਤੋ ਜਨਮ ਮਰਨ ਖਤਮ, ਪਰ ਜਦੋਂ ਤੱਕ ਅੰਤ ਹੈ ਕਰਨ ਦੀ ਉਪਾਧੀ ਬਣੀ ਰਹਿੰਦੀ ਹੈ, ਜੀਵ ਭਾਵ ਬਣਿਆ ਰਹਿੰਦਾ ਸਾਡੇ ਅੰਦਰ, ਮੈਂ ਫਲਾਣਾ ਸਿਉ ਮੈਂ ਜੀਵ ਹਾਂ, ਉਦੋਂ ਤੱਕ ਜਨਮ ਮਰਨ ਵੀ ਬਣਿਆ ਰਹੇਗਾ। ਜਦੋਂ ਇਹ ਸਮਝ ਚ ਪੈ ਗਈ ਗੱਲ ਮੈਂ ਜੀਵ ਨਹੀਂ ਮੈਂ ਬ੍ਰਹਮ ਦੀ ਅੰਸ ਹਾਂ, ਉਸੇ ਦਿਨ ਹੀ ਜਨਮ ਮਰਨ ਤੋਂ ਮੁਕਤ ਹੋ ਜਾਵਾਂਗੇ। ਪਰ ਉਹਦੇ ਲਈ ਅਭਿਆਸ ਹੈ, ਉਹਦੇ ਲਈ ਗੁਰੂ ਕਰੋਣਾ ਚਾਹੀਦੀ ਹੈ, ਤਾਂ ਹੀ ਬ੍ਰਹਮ ਚਿੰਤਨ ਹੁੰਦਾ, ਨਹੀਂ ਤਾਂ ਜੀਵ ਚਿੰਤਨ ਤਾਂ ਚੱਲਦਾ ਰਹਿੰਦਾ ਸਾਡੇ ਅੰਦਰ, ਮੈਂ ਫਲਾਣਾ ਸਿਉ ਹਾਂ ਮੈਂ ਅਮਕੀ ਬਰਾਦਰੀ ਚ ਜੰਮਿਆ, ਇਹ ਜੀਵ ਭਾਵ ਤਾਂ ਸਾਡੇ ਸਾਰਿਆਂ ਦੇ ਅੰਦਰ ਬਣਿਆ ਰਹਿੰਦਾ। ਬ੍ਰਹਮ ਭਾਵ ਬਣ ਜਾਣਾ ਕਿ ਮੈਂ ਬ੍ਰਹਮ ਸਵਰੂਪ ਹਾਂ, ਇਹ ਚਿੰਤਨ ਹਿਰਦੇ ਚ ਬ੍ਰਹਮ ਚਿੰਤਨ ਹੋਣਾ, ਇਹ ਗੁਰੂ ਨਾਨਕ ਸਾਹਿਬ ਜੀ ਦੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਕਿਰਪਾ ਤੋਂ ਬਿਨਾਂ ਨਹੀਂ ਹੋ ਸਕਦਾ, ਇਹਦੇ ਲਈ ਗੁਰੂ ਕਰਨਾ ਚਾਹੀਦੀ ਹੈ। ਤਦੇ ਗੁਰਬਾਣੀ ਚ ਬਾਰ ਬਾਰ ਜੇਕਰ ਆਉਂਦਾ ਗੁਰਪ੍ਰਸਾਦ, ਜਿੰਨੀ ਵਾਰੀ ਮਹਾਰਾਜ ਜੀ ਮੰਗਲ ਕਰਦੇ ਮੂਲ ਮੰਤਰ ਦੇ ਵਿੱਚ ਹਰ ਰਾਗ ਦੇ ਪ੍ਰਾਰੰਭ ਵਿੱਚ ਏਕੋ ਅੰਕਾਰ ਸਤਿਗੁਰ ਪ੍ਰਸਾਦ ਕਹਿੰਦੇ, ਪ੍ਰਸਾਦ ਜ਼ਰੂਰ ਵਰਤਦੇ ਗੁਰਪ੍ਰਸਾਦ ਸਤਿਗੁਰ ਪ੍ਰਸਾਦ, ਗੁਰੂ ਕਿਰਪਾ ਤੋਂ ਬਿਨਾਂ ਬ੍ਰਹਮ ਚਿੰਤਨ ਹਿਰਦੇ 'ਚ ਚੱਲ ਹੀ ਨਹੀਂ ਸਕਦਾ। ਹੁਣ ਭਾਈ ਜੋਧ ਸ਼ਾਹ ਅਤੇ ਉਹਦੀ ਭਾਗਵਾਨ ਨੂੰ ਮਹਾਰਾਜ ਜੀ ਕਹਿ ਰਹੇ ਨੇ ਨਾ, ਉਹਨਾਂ ਅੰਦਰ ਚੱਲ ਪੈਣਾ, ਕਿਉਂਕਿ ਗੁਰਦੇਵ ਸਨਮੁਖ ਬੈਠੇ ਕਿਰਪਾ ਕਰ ਰਹੇ ਨੇ, ਆਪ ਖੁਦ ਦਇਆ ਕਰ ਰਹੇ ਨੇ, ਉਹਨਾਂ ਅੰਦਰੋਂ ਜੀਵ ਭਾਵ ਸਮਾਪਤ ਕਰਕੇ ਬ੍ਰਹਮ ਚਿੰਤਨ ਦਾ ਨਿਰਣਾ ਕਰਾ ਰਹੇ ਨੇ। ਤੋ ਮਹਾਰਾਜ ਜੀ ਕਹਿੰਦੇ ਜਦੋਂ ਤੱਕ ਇਹ ਆਪਣੇ ਆਪ ਨੂੰ ਜੀਵ ਸਮਝਦਾ ਇਹ ਫਿਰ ਜੰਮਦਾ ਮਰਦਾ ਰਹਿੰਦਾ, ਇਹਦਾ ਜਨਮ ਮਰਨ ਨਹੀਂ ਮੁੱਕਦਾ।
ਨਹਿ ਸੰਖਿਆ ਪੂਰਵ ਤਨ ਧਾਰਨ,
ਨਾ ਤਾਂ ਪਹਿਲਾਂ ਕਿੰਨੇ ਸਰੀਰ ਧਾਰੇ ਨੂੰ ਉਹਨਾਂ ਦੀ ਗਿਣਤੀ ਕੋਈ ਨਹੀਂ। ਕੀ ਅਸੀਂ ਇਹ ਗਿਣਤੀ ਕਰਕੇ ਦੱਸ ਸਕਦੇ ਹਾਂ ਵੀ ਆਹ ਸਰੀਰ ਤੋਂ ਪਹਿਲਾਂ ਕਿੰਨੇ ਸਰੀਰ ਧਾਰੇ ਨੇ, ਕਿੰਨੇ ਜਨਮ ਲਏ ਨੇ, ਉਹਨਾਂ ਦੀ ਗਿਣਤੀ ਨਹੀਂ।
84 ਲੱਖ ਜੂਨ ਭਰਮਾਏ,
84 ਲੱਖ ਜੂਨੀਆਂ ਦੇ ਗੇੜੇ ਚ ਭਰਮੇ ਆ ਤੇ ਭਰਮ ਰਹੇ ਹਾਂ।
ਆਗੇ ਜੁਗ ਅਸੰਖ ਮਹਿ ਜਾਨਹੋ,
ਜੇ ਸਾਡੇ ਅੰਦਰੋਂ ਇਹ ਬਿਰਤੀ ਖਤਮ ਨਾ ਹੋਈ ਕਿ ਮੈਂ ਜੀਵ ਹਾਂ, ਤੇ ਕਹਿੰਦੇ ਅੱਗੇ ਨੂੰ ਵੀ ਨਹੀਂ ਪਤਾ ਵੀ ਹੋਰ ਕਿੰਨੇ ਕੁ ਜਨਮ ਲੈਣੇ ਪੈਣਗੇ, ਉਦੋਂ ਤੱਕ ਜਨਮ ਮਰਨ ਦਾ ਗੇੜਾ ਨਹੀਂ ਮੁੱਕਣਾ ਜਦੋਂ ਤੱਕ ਜੀਵ ਭਾਵ ਨੂੰ ਖਤਮ ਕਰਕੇ ਆਪਣੇ ਅੰਦਰ ਆਤਮ ਚਿੰਤਨ ਬ੍ਰਹਮ ਚਿੰਤਨ ਨਹੀਂ ਕਰਨ ਲੱਗ ਪੈਂਦੇ ਕਿ ਮੈਂ ਬ੍ਰਹਮ ਸਰੂਪ ਹਾਂ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਜਦੋਂ ਤੱਕ ਇਹ ਖੇਡ ਨਹੀਂ ਨਾ ਸਮਝਦੇ ਉਦੋਂ ਤੱਕ ਅੱਗੇ ਦਾ ਵੀ ਨਹੀਂ ਪਤਾ ਵੀ ਹਾਲੇ ਹੋਰ ਕਿੰਨੇ ਜਨਮ ਲੈਣੇ ਪੈਣ। ਹਾਂਜੀ,
ਧਾਰ ਹੈ ਦੇਹ ਭੋਗ ਹੈ ਬਿਨਸਾਏ,
ਬਾਰ ਬਾਰ ਇਹ ਦੇਹ ਧਾਰਦਾ ਕਰਮ ਭੋਗਦਾ ਆਪਣੇ ਫਿਰ ਬਿਨਸ ਜਾਂਦਾ ਹੈ,
ਬਾਰ ਬਾਰ ਜਮ ਕਹਿ ਬਸ ਪਰ ਕਹਿ,
ਮਹਾਰਾਜ ਕਹਿੰਦੇ ਜੀਵ ਬਾਰ ਬਾਰ ਜੰਮਾ ਦੇ ਵਸ ਪੈਂਦਾ,
ਊਚ ਕੇ ਨੀਚ ਹਰਠ ਕੇ ਪਾਏ,
ਕਹਿੰਦੇ ਜਿਵੇਂ ਖੂਹ ਦੀ ਅਲਟ ਹੁੰਦੀ ਹੈ ਨਾ, ਏਦਾਂ ਥੱਲੇ ਭਰ ਕੇ ਆਉਂਦੀ ਖਾਲੀ ਹੋ ਕੇ ਫਿਰ ਜਾਂਦੀ, ਕਹਿੰਦੇ ਏਦਾਂ ਊਚ ਨੀਚ ਜੂਨੀਆਂ ਵਿੱਚ ਆਪਣੇ ਕਰਮਾਂ ਦੇ ਭੋਗ ਭੋਗਦਾ ਔਰ ਜਨਮ ਮਰਨ ਦੇ ਚੱਕਰ ਚ ਪਿਆ ਰਹਿੰਦਾ। ਤਦੇ ਤੇ ਭਗਤ ਨਾਮਦੇਵ ਜੀ ਮਹਾਰਾਜ ਜੀ ਨੇ ਕਿਹਾ, ਬੇਨਤੀ ਕਰਦੇ ਆ ਮਹਾਰਾਜ, ਮੈਂ ਤੁਹਾਡੀ ਸ਼ਰਣ ਚ ਹਾਂ, ਕੇਸਵਾ ਬਚਾਉਣੀ ਆਈਏ ਮਈਏ ਏਕ ਆਨ ਜੀਓ, ਮੈਂ ਤੁਹਾਡੀ ਸ਼ਰਨ ਚ ਹਾਂ, ਤੁਹਾਡੀ ਪਨਾਹ ਵਿੱਚ ਹਾਂ, ਕਿਰਪਾ ਕਰੋ ਭਰਮ ਭਰਮ ਆਏ ਤੁਮਚੇ ਦੁਆਰਾ, ਮੈਂ ਭਰਮ ਭਰਮ ਕੇ ਮਹਾਰਾਜ ਤੁਹਾਡੀ ਪਿੰਧੀ ਉਬ ਕਲੇ ਸੰਸਾਰਾ, ਭਰਮ ਭਰਮ ਆਏ ਤੁਮਚੇ ਦੁਆਰਾ। ਉੱਥੇ ਪਿੰਧੀ ਉਬ ਕਲੇ ਦਾ ਮਤਲਬ ਹੁੰਦਾ ਵੀ ਜਿਵੇਂ ਹਲਟ ਚੱਲਦੀ ਨਾ ਪਾਣੀ ਨਾਲ ਭਰਦੀ, ਖਾਲੀ ਹੁੰਦੀ ਫਿਰ ਭਰਦੀ, ਏਦਾਂ ਮਹਾਰਾਜ ਉਸ ਹਲਟ ਵਾਂਗੂ ਘੁੰਮੀ ਜਾਂਦੇ ਆ, ਭਰਮੀ ਜਾਂਦੇ ਆ ਜਨਮ ਮਰਨ ਦੇ ਚੱਕਰਾਂ ਚ, ਹੁਣ ਤੁਹਾਡੀ ਸ਼ਰਨ ਚ ਆ ਗਏ। ਪਿੰਧੀ ਉਬ ਕਲੇ ਸੰਸਾਰਾ, ਭਰਮ ਭਰਮ ਆਏ ਤੁਮਚੇ ਦੁਆਰਾ, ਤੂੰ ਕੁਨਰੇ ਮੈਂ ਜੀ ਨਾਮਾ ਹੋ ਜੀ, ਹਾਲਾ ਤੇ ਨਿਵਾਰਨਾ ਜਮ ਕਾਰਨਾ, ਮਹਾਰਾਜ ਮੈਨੂੰ ਹੁਣ ਬਖਸ਼ ਲਓ, ਮੇਰਾ ਇਹ ਜਨਮ ਮਰਨ ਕੱਟ ਦਿਓ। ਮਹਾਰਾਜ ਜੀ ਕਹਿੰਦੇ, ਜਦੋਂ ਤੱਕ ਇਹਦੇ ਅੰਦਰੋਂ ਜੀਵ ਭਾਵ ਨਹੀਂ ਮੁੱਕਦਾ, ਉਦੋਂ ਤੱਕ ਇਹਦਾ ਜਨਮ ਮਰਨ ਨਹੀਂ ਮੁੱਕਦਾ, ਇਹ ਹਲਟ ਵਾਂਗੂ ਘੁੰਮੀ ਜਾਂਦਾ, ਊਚ ਨੀਚ ਜੂਨੀਆਂ ਨੂੰ ਪ੍ਰਾਪਤ ਹੁੰਦਾ ਚੱਲਿਆ ਜਾਂਦਾ।
ਜਿਹ ਤਨ ਧਾਰ ਹੈ ਥਿਰ ਹੈ ਨਹਿ ਕਿਤ ਹੂੰ,
ਜਿਹੜਾ ਵੀ ਸਰੀਰ ਧਾਰਦਾ ਉਹਦੇ ਚ ਕਿਹੜਾ ਪੱਕਾ ਰਹਿੰਦਾ, ਕਿਸੇ ਵੀ ਸਰੀਰ ਚ ਰਹੀਏ ਉਹਦੇ ਚ ਪੱਕਾ ਤਾਂ ਨਹੀਂ ਰਹਿੰਦਾ, ਉਹ ਸਰੀਰ ਛੱਡ ਕੇ ਅੱਗੇ ਦੂਜਾ, ਦੂਜੇ ਤੋਂ ਤੀਜਾ, ਏਦਾਂ ਹੀ ਚੱਲੀ ਜਾਂਦੀ ਆ ਕਹਾਣੀ ਲੰਮੀ।
ਬਿਨ ਤਨ ਰਹਿ ਹੈ ਨਹੀਂ ਕਿਸ ਕਾਲ,
ਸਰੀਰ ਤੋਂ ਬਿਨਾਂ ਤਾਂ ਰਹਿੰਦਾ ਹੀ ਨਹੀਂ, ਜੇ ਪ੍ਰੇਤ ਜੋਨੀ ਵਿੱਚ ਵੀ ਆਉਂਦਾ ਤੇ ਪ੍ਰੇਤ ਦਾ ਵੀ ਸਰੀਰ ਹੁੰਦਾ, ਜੇ ਭੂਤ ਦੀ ਜੋਨੀ ਚ ਪੈਂਦਾ ਤਾਂ ਉਹਦਾ ਵੀ ਕੋਈ ਸਰੀਰ ਹੈ, ਉਹ ਸੂਖਮ ਤੱਤਾਂ ਦਾ ਬਣਿਆ ਹੁੰਦਾ, ਸਰੀਰ ਤਾਂ ਉਹਦਾ ਵੀ ਹੁੰਦਾ, ਇਹ ਸਰੀਰ ਤੋਂ ਬਿਨਾਂ ਰਹਿੰਦਾ ਹੀ ਨਹੀਂ ਹੈ, ਕਿਉਂਕਿ ਮੰਨਿਆ ਹੀ ਸਰੀਰ ਹੈ, ਤੇ ਜਦੋਂ ਤੱਕ ਆਪਣੇ ਆਪ ਨੂੰ ਸਰੀਰ ਹੀ ਮੰਨਦਾ ਤੇ ਸਰੀਰ ਚ ਹੀ ਭਟਕੀ ਜਾਂਦਾ। ਜਦੋਂ ਇਹ ਸਮਝ ਲਏ ਵੀ ਮੈਂ ਸਰੀਰ ਨਹੀਂ ਹਾਂ, ਮੈਂ ਇਸ ਸਰੀਰ ਚ ਰਹਿਣ ਵਾਲੀ ਇਹਦੀ ਚੇਤਨਾ ਹਾਂ, ਆਤਮਾ ਹਾਂ, ਉਦੋਂ ਸਰੀਰ ਤੋਂ ਦੂਰ ਹੋ ਜਾਏਗਾ, ਪਰ ਜਦੋਂ ਤੱਕ ਸਰੀਰ ਹੀ ਮੰਨੀ ਜਾਣਾ ਆਪਣੇ ਆਪ ਨੂੰ, ਮਹਾਰਾਜ ਕਹਿੰਦੇ ਫਿਰ ਘੁੰਮੀ ਚੱਲ ਸਰੀਰਾਂ ਚ, ਸਰੀਰ ਬਿਨਾਂ ਰਹਿੰਦਾ ਹੀ ਨਹੀਂ। ਹਜ਼ਾਰਾਂ ਲੱਖਾਂ ਕਰੋੜਾਂ ਸਰੀਰ ਪਹਿਲਾਂ ਭੋਗੇ ਨੇ, ਜੇ ਹੁਣ ਵੀ ਬੰਦਾ ਨਾ ਬਣ ਕੇ ਆਪਣੀ ਆਤਮਾ ਨੂੰ ਨਾ ਸਮਝਿਆ, ਅੱਗੇ ਵੀ ਭੋਗੀ ਜਾਏਗਾ, ਸਰੀਰ ਹੀ ਧਾਰਨ ਕਰੀ ਜਾਏਗਾ। ਹਾਂਜੀ,
ਯਾ ਤੇ ਬੜ ਸੰਕਟ ਕੋ ਤਿਆਗਨ,
ਇਸ ਕਰਕੇ ਬੜਾ ਵੱਡਾ ਸੰਕਟ ਹੈ ਕਿ ਆਪਣੇ ਆਪ ਨੂੰ ਸਰੀਰ ਮੰਨਣਾ, ਸਰੀਰ ਜਾਣਨਾ, ਪਾਤਸ਼ਾਹ ਆਪਣੇ ਕਹਿੰਦੇ ਆਪਣੇ ਆਪ ਨੂੰ ਜੀਵ ਮੰਨਣਾ, ਇਹ ਬੜਾ ਵੱਡਾ ਸੰਕਟ ਹੈ।
ਕਰਹਿ ਭਲੇ ਨਰ ਯਤਨ ਵਿਸਾਲ,
ਜਿਹੜੇ ਭਲੇ ਨਰ ਹੁੰਦੇ ਆ ਨਾ, ਸ੍ਰੇਸ਼ਟ ਨਰ, ਉਹ ਯਤਨ ਕਰਦੇ ਆ ਕਿ ਅਸੀਂ ਇਸ ਸੰਕਟ ਤੋਂ ਬਚ ਜਾਈਏ, ਅਸੀਂ ਇਹੋ ਜਿਹੀਆਂ ਜੂਨੀਆਂ ਦੇ ਗੇੜਿਆਂ ਤੋਂ ਬਚ ਜਾਈਏ।
ਇੱਕ ਸਿਮਰਨ ਸਤਨਾਮ ਕਰੇ,
ਪੁੱਛਿਆ ਮਹਾਰਾਜ ਇਹ ਸੰਕਟ ਤੋਂ ਕਿਵੇਂ ਬਚ ਸਕਦੇ ਆ, ਆਖੋ ਸਤਨਾਮ। ਇਹ ਜਿਹੜਾ ਸੰਕਟ ਹੈ ਜਨਮ ਮਰਨ ਦਾ ਮਹਾਰਾਜ, ਅਸੰਖ ਜੂਨੀਆਂ ਪਹਿਲਾਂ ਭੋਗੀਆਂ ਨੇ, ਅੱਗੇ ਦਾ ਪਤਾ ਨਹੀਂ ਕਿਤੇ ਹੋਰ ਨਾ ਭੋਗਣੀਆਂ ਪੈ ਜਾਣ, ਬੜਾ ਵੱਡਾ ਸੰਕਟ ਹੈ, ਇਹਦੇ ਤੋਂ ਬਚੀਏ ਕਿਵੇਂ? ਤਾਂ ਗੁਰੂ ਹਰਗੋਬਿੰਦ ਸਾਹਿਬ ਜੁਗਤੀ ਦੱਸਦੇ, ਪੜੋ ਜੀ ਦੁਬਾਰਾ।
ਇੱਕ ਸਿਮਰਨ ਸਤਨਾਮ ਕਰੇ,
ਪਾਤਸ਼ਾਹ ਕਹਿੰਦੇ ਇੱਕੋ ਇੱਕ ਤਰੀਕਾ ਹੈ,
ਬਿਨ ਫਸਿਓ ਰਹਿ ਇਹ ਨਿਤ ਜਮਕਾਲ,
ਔਰ ਉਹ ਤਰੀਕਾ ਹੈ ਨਾਮ ਦਾ ਜਪ, ਸੱਚੇ ਨਾਮ ਦਾ ਸਿਮਰਨ। ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ,
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ,
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ,
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ।
ਇੱਕ ਸਿਮਰਨ ਸਤਨਾਮ ਕਰੇ ਬਿਨ, ਸੱਚੇ ਨਾਮ ਦੇ ਸਿਮਰਨ ਕੀਤੇ ਬਿਨਾਂ ਫਸਿਓ ਰਹਿ ਇਹ ਨਿਤ ਜਮ ਕਾਲ, ਇਹ ਫਸਿਆ ਹੀ ਰਹਿੰਦਾ ਜਨਮ ਮਰਨ ਦੇ ਚੱਕਰਾਂ ਚ ਤੇ ਜਮ ਕਾਲ ਦੀ ਫਾਈ ਚ। ਜੇ ਨਾਮ ਨਹੀਂ ਜਪਦਾ, ਨਾਮ ਬਿਨਾਂ ਨਹੀਂ ਮੁਕਤੀ ਮਿਲਣੀ, ਜਨਮ ਮਰਨ ਤੋਂ ਖਹਿੜਾ, ਨਾਮ ਬਿਨਾਂ ਨਹੀਂ ਹੋਣ ਇਹਦੇ ਤੋਂ ਛੁਟਕਾਰਾ ਹੋਣਾ, ਭਜਨ ਨਹੀਂ ਛੁਟਕਾਰਾ। ਕਹੋ ਨਾਨਕ ਇਹ ਤੱਤ ਵਿਚਾਰਾ, ਬਿਨ ਹਰ ਭਜਨ ਨਹੀਂ ਛੁਟਕਾਰਾ, ਪਰਮੇਸ਼ਰ ਦੇ ਭਜਨ ਤੋਂ ਬਿਨਾਂ ਜਨਮ ਮਰਨ ਤੋਂ ਖਹਿੜਾ ਨਹੀਂ ਛੁੱਟਣਾ। ਜਨਮ ਮਰਨ ਤੋਂ ਮੁਕਤੀ ਨਹੀਂ ਮਿਲਣੀ। ਇੱਕੋ ਇੱਕ ਤਰੀਕਾ ਹੈ, ਉਹ ਹੈ ਨਾਮ ਦਾ ਸਿਮਰਨ ਭਜਨ। ਹਾਂਜੀ,
ਬਿਨ ਸਤਿਗੁਰ ਤੇ ਨਾਮ ਨਾ ਪ੍ਰਾਪਤ।
ਹੁਣ ਅਗਲਾ ਬਚਨ ਕਰਦੇ ਸਤਿਗੁਰੂ, ਕਹਿੰਦੇ ਨਾਮ ਗੁਰੂ ਬਿਨਾ ਨਹੀਂ ਮਿਲਦਾ। ਨਾਮ ਗੁਰੂ ਦਿੰਦਾ ਹੈ, ਸਤਿਗੁਰੂ ਜੀ ਤੋਂ ਬਿਨਾਂ ਨਾਮ ਦੀ ਪ੍ਰਾਪਤੀ ਨਹੀਂ ਹੁੰਦੀ। ਨਾਮ ਦਾ ਦਾਨ ਪੰਜ ਪਿਆਰੇ ਸਾਨੂੰ ਬਖਸ਼ਦੇ, ਪੰਜ ਪਿਆਰਿਆਂ ਕੋਲ ਗੁਰੂ ਪੰਥ ਵਿੱਚ ਕੇਵਲ ਪੰਜਾਂ ਕੋਲ ਹੀ ਇਹ ਤਾਕਤ ਹੈ ਕਿ ਜਦੋਂ ਖੰਡੇ ਦੀ ਪੋਹਲ ਛਕਾਉਂਦੇ ਉਹ ਨਾਮ ਦੀ ਦਾਤ ਦਿੰਦੇ, ਉਹ ਗੁਰਮੰਤਰ ਬਖਸ਼ਦੇ ਹੈ। ਤੋ ਗੁਰੂ ਤੋਂ ਬਿਨਾਂ, ਪਾਤਸ਼ਾਹ ਕਹਿੰਦੇ ਸਤਿਗੁਰਾਂ ਤੋਂ ਬਿਨਾਂ ਨਾਮ ਦੀ ਪ੍ਰਾਪਤੀ ਨਹੀਂ ਹੋ ਸਕਦੀ।
ਗੁਰ ਸੇਵ ਹੈ ਤਬ ਹੋਏ ਨਿਹਾਲ।
ਨਾਮ ਦੀ ਪ੍ਰਾਪਤੀ ਕਰਕੇ ਜਿਹੜੇ ਗੁਰੂ ਦੀ ਸੇਵਾ ਕਰਦੇ ਆ, ਸਿਮਰਨ ਕਰਦੇ ਆ ਨਾਲ ਸੇਵਾ ਤੇ ਸਿਮਰਨ, ਪਾਤਸ਼ਾਹ ਕਹਿੰਦੇ ਫਿਰ ਉਹ ਨਿਹਾਲ ਹੋ ਜਾਂਦੇ ਆ, ਉਹ ਆਵਾਗੁਣ ਤੋਂ ਰਹਿਤ ਹੋ ਜਾਂਦੇ, ਉਹ ਜਨਮ ਮਰਨ ਤੋਂ ਛੁੱਟ ਜਾਂਦੇ ਨੇ।
ਦੋਹਰਾ ਸੁਨਤ ਜੋਧ ਕਹਿ ਜੋਰ ਕਰ ਲਖੋ ਆਪਣੇ ਦਾਸ।
ਜੋਧ ਸ਼ਾਹ ਨੇ ਹੱਥ ਜੋੜੇ ਤੇ ਹੱਥ ਜੋੜ ਕੇ ਬੇਨਤੀ ਕਰਦਿਆਂ ਕਹਿੰਦੇ ਮਹਾਰਾਜ ਸਾਨੂੰ ਆਪਣਾ ਦਾਸ ਜਾਣੋ, ਮੈਂ ਤੁਹਾਡੇ ਦਾਸਾਂ ਦਾ ਦਾਸ ਹਾਂ।
ਰਖੋ ਲਾਜ ਨਿਜ ਨਾਮ ਕੀ ਜੋ ਸੁਮਤ ਪ੍ਰਕਾਸ਼।
ਆਪਣੇ ਨਾਮ ਦੀ ਲਾਜ ਰੱਖਿਓ, ਕਿਉਂਕਿ ਹੁਣ ਮੈਨੂੰ ਨੀ ਕੋਈ ਜਾਣਦਾ ਇੱਥੇ ਵੀ ਜੋਧ ਸ਼ਾਹ ਕੌਣ ਹੈ। ਏਦਾਂ ਜਾਣਦੇ ਆ ਸਾਰੇ ਵੀ ਜੋਧ ਸ਼ਾਹ ਗੁਰੂ ਹਰਗੋਬਿੰਦ ਸਾਹਿਬ ਦਾ ਸੇਵਕ ਹੈ, ਤੁਹਾਡੇ ਨਾਂ ਨਾਲ ਮੈਨੂੰ ਜਾਣਦੇ ਆ। ਇਹ ਕਹਿੰਦੇ ਆ ਵੀ ਗੁਰੂ ਹਰਗੋਬਿੰਦ ਸਾਹਿਬ ਦਾ ਸੇਵਾਦਾਰ ਹੈ, ਗੁਰੂ ਹਰਗੋਬਿੰਦ ਸਾਹਿਬ ਦਾ ਦਾਸ ਹੈ, ਤੇ ਤੁਸੀਂ ਆਪਣੇ ਨਾਮ ਦੀ ਲਾਜ ਰੱਖਿਓ ਮਹਾਰਾਜ, ਮੇਰੇ ਹਿਰਦੇ ਵਿੱਚ ਆਪਣੀ ਸਦਬੁੱਧੀ ਤੇ ਸੁਮਤ ਦਾ ਪ੍ਰਕਾਸ਼ ਕਰ ਦਿਓ, ਕਿਉਂਕਿ ਨਾਮ ਤੁਹਾਡੇ ਨੂੰ ਲਾਜ ਲੱਗਣੀ ਹੈ ਤੇ ਮੇਰੇ ਕੋਲੋਂ ਕੰਮ ਹੀ ਉਹ ਕਰਾਇਓ ਜਿਹਦੇ ਨਾਲ ਕੱਲ ਨੂੰ ਆਪ ਜੀ ਦੇ ਨਾਂ ਦੇ ਉੱਤੇ ਨਾ ਕੋਈ ਆਵੇ ਤੋਹਮਤ ਕਿ ਗੁਰੂ ਦਾ ਸੇਵਾਦਾਰ ਹੋ ਕੇ ਇੱਦਾਂ ਦੇ ਕੰਮ ਕਰਦਾ। ਮਹਾਰਾਜ ਮੇਰੇ ਤੇ ਤਰਸ ਰੱਖਿਓ, ਮੇਰੇ ਅੰਦਰ ਸਦਬੁੱਧੀ ਦਾ ਸੁਮਤ ਦਾ ਪ੍ਰਕਾਸ਼ ਕਰਿਓ।
ਪ੍ਰਾਤ ਹੋਤ ਤਿਆਰੀ ਕਰਹੋ ਰੁਚਹਾ ਨਾ ਤਜਬੋ ਸਾਥ।
ਮਹਾਰਾਜ ਮੈਂ ਨਹੀਂ ਹੁਣ ਇਸ ਘਰ ਵਿੱਚ ਰਹਿਣਾ, ਤੁਸੀਂ ਚੱਲੇ ਜੇ ਤੇ ਮੈਨੂੰ ਵੀ ਨਾਲ ਲੈ ਚੱਲੋ, ਮੈਂ ਵੀ ਸਵੇਰੇ ਤੁਹਾਡੇ ਨਾਲ ਹੀ ਤਿਆਰੀ ਕਰਕੇ ਚਾਲਾ ਮਾਰਾਂਗਾ, ਮੈਂ ਤੁਹਾਡਾ ਸਾਥ ਨਹੀਂ ਛੱਡ ਸਕਦਾ, ਮੈਂ ਤੁਹਾਡਾ ਸੰਗ ਨਹੀਂ ਛੱਡ ਸਕਦਾ।
ਦਰਸ਼ਨ ਤੇ ਆਨੰਦ ਹੋਏ ਲਿਹੋ ਸੰਗ ਮੁਜ ਨਾਥ।
ਹੇ ਮੇਰੇ ਨਾਥ, ਤੁਹਾਡੇ ਦਰਸ਼ਨ ਕਰਕੇ ਮੈਨੂੰ ਆਨੰਦ ਪ੍ਰਾਪਤ ਹੁੰਦਾ, ਮੈਨੂੰ ਵੀ ਆਪਣੇ ਨਾਲ ਲੈ ਚੱਲੋ।
ਉਨ ਪ੍ਰਸੰਨ ਹੋਇਆ ਸਤਿਗੁਰੂ ਕਿਰਪਾ ਰਸੀਲੇ ਨੈਣ।
ਜਦੋਂ ਰਾਏ ਜੋਧ ਨੇ ਏਦਾਂ ਬੇਨਤੀ ਕੀਤੀ, ਮਹਾਰਾਜ ਕਿਰਪਾ ਦੇ ਘਰ ਵਿੱਚ ਆ ਕੇ ਬੋਲੇ।
ਸਿੱਖ ਦੰਪਤ ਕੇ ਭਾਵ ਕੋ ਕਹਿਤ ਸੁਮੁਖ ਤੇ ਬੈਨ।
ਦੋਨਾਂ ਦੀ ਭਾਵਨਾ ਵੇਖ ਕੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਬੋਲੇ।
ਅਬ ਤੁਮ ਕਾਂਗੜ ਪੁਰ ਬਸੋ ਹਿਰਦੈ ਧਾਰ ਗੁਰ ਗਿਆ ਧਿਆਨ।
ਮਹਾਰਾਜ ਜੀ ਕਹਿੰਦੇ ਤੁਸੀਂ ਹੁਣ ਕਾਂਗੜ ਸ਼ਹਿਰ ਚ ਇੱਥੇ ਨਗਰ ਚ ਹੀ ਰਹੋ, ਆਪਣੇ ਹਿਰਦੇ ਚ ਗੁਰੂ ਕੀ ਮੂਰਤ ਦਾ ਧਿਆਨ ਕਰੋ, ਗੁਰਮੂਰਤ ਨੂੰ ਆਪਣੇ ਹਿਰਦੇ ਚ ਵਸਾਓ।
ਸਤ ਨਾਮ ਸਿਮਰਨ ਕਰੋ ਦੋਹੇ ਲੋਕਨ ਕਲਿਆਣ।
ਸੱਚੇ ਨਾਮ ਦਾ ਸਿਮਰਨ ਕਰੋ ਜਿਹਦੇ ਨਾਲ ਤੁਹਾਡੀ ਦੋਹਾਂ ਜਹਾਨਾਂ ਚ ਕਲਿਆਣ ਹੋਵੇਗੀ, ਦੋਵੇਂ ਲੋਕ ਪਰਲੋਕ ਤੁਹਾਡੇ ਸਬਰ ਜਾਣਗੇ।
ਪੁਨ ਹਮ ਪਠਹਿ ਹਕਾਰ ਜਬ ਕਹਿ ਦੇਨ ਕਿਤ ਕਬਿਤਾਏ।
ਮਹਾਰਾਜ ਕਹਿੰਦੇ ਅਸੀਂ ਚੱਲੇ ਆ ਅੱਗੇ, ਜੋਧ ਸ਼ਾਹ ਤੁਹਾਨੂੰ ਉੱਥੇ ਸੱਦਾਂਗੇ ਅਸੀਂ ਆਪਣੇ ਕੋਲ, ਉੱਥੇ ਤੁਸੀਂ ਸਾਡੇ ਕੋਲ ਆ ਕੇ ਕੋਈ ਦਿਨ ਨਿਵਾਸ ਕਰਿਓ, ਸਾਡੇ ਕੋਲ ਰਹਿਓ, ਹਾਲੇ ਅਸੀਂ ਚੱਲੇ ਹਾਂ, ਹੁਣ ਤੁਸੀਂ ਇੱਥੇ ਹੀ ਨਿਵਾਸ ਕਰੋ।
ਮਿਲੇ ਹੋ ਆਨ ਆਨੰਦ ਸੋ ਹੋਏ ਡੇਰਾ ਜਿਸ ਥਾਏ।
ਜਿੱਥੇ ਹਾਲੇ ਸਾਨੂੰ ਆਪ ਨੀ ਪਤਾ ਵੀ ਅਸੀਂ ਡੇਰਾ ਕਿੱਥੇ ਕਰਨਾ, ਪਾਤਸ਼ਾਹ ਜਾਣੀ ਜਾਣਦੇ ਤਾਂ ਐਣ ਵੀ ਕੀਰਤਪੁਰ ਸਾਹਿਬ ਨੂੰ, ਉੱਧਰ ਨੂੰ ਕਰਤਾਰਪੁਰ ਸਾਹਿਬ ਨੂੰ ਜਾਣਾ, ਪਰ ਕਹਿੰਦੇ ਅਸੀਂ ਜਿੱਥੇ ਡੇਰਾ ਕਰਾਂਗੇ ਫਿਰ ਤੁਹਾਨੂੰ ਸੱਦਾ ਭੇਜਾਂਗੇ ਜੋਧ ਸ਼ਾਹ ਜੀ, ਉੱਥੇ ਹੀ ਤੁਸੀਂ ਸਾਨੂੰ ਆ ਕੇ ਮਿਲ ਲਿਓ।
ਬਹਰ ਜੋਧ ਕੀ ਭਾਰ ਜਾ ਬੋਲੀ ਬਿਨੈ ਸਮੇਤ।
ਫਿਰ ਜੋਧ ਸ਼ਾਹ ਦੀ ਘਰ ਵਾਲੀ ਬੋਲੀ ਹੱਥ ਜੋੜ ਕੇ ਬੇਨਤੀ ਕਰਦਿਆਂ ਕਹਿਣ ਲੱਗੀ,
ਰਾਵਰ ਪੀ ਇਸ ਦੇਸ਼ ਮਹਿ ਆਵਹੁ ਕਬਹਿ ਨਿਕੇਤ।
ਮਹਾਰਾਜ ਹੁਣ ਇਹ ਕਿਰਪਾ ਕਰਿਓ ਵੀ ਤੁਸੀਂ ਫਿਰ ਦੁਬਾਰਾ ਆਇਓ ਇਸ ਇਲਾਕੇ ਚ, ਇਹ ਘਰ ਵਿੱਚ ਫਿਰ ਦੁਬਾਰਾ ਚਰਨ ਪਾਇਓ।
ਪੁਨ ਸ਼੍ਰੀ ਹਰ ਗੋਬਿੰਦ ਕਹਿਓ ਰੂਪ ਅਪਰ ਕੋ ਧਾਰ।
ਪਾਤਸ਼ਾਹ ਕਹਿਣ ਲੱਗੇ ਹਾਂ ਬੇਟਾ ਆਵਾਂਗੇ, ਪਰ ਰੂਪ ਹੋਰ ਹੋਵੇਗਾ ਸਾਡਾ, ਆਵਾਂਗੇ ਇਸ ਦੇਸ਼ ਵਿੱਚ ਪਰ ਆਹ ਸਰੂਪ ਵਿੱਚ ਆਹ ਸਰੀਰ ਲੈ ਕੇ ਨਹੀਂ, ਨਵਾਂ ਸਰੀਰ ਧਾਰ ਕੇ ਨਵੇਂ ਰੂਪ ਵਿੱਚ ਆਵਾਂਗੇ ਅਸੀਂ ਫਿਰ ਤੁਹਾਡੇ ਪਾਸ।
ਤੁਵ ਸੰਤਤ ਕੇ ਸਦਨ ਮਹਿ ਬਸੋ ਆਨ ਤਿਸ ਬਾਰ।
ਤੁਹਾਡੀ ਸੰਤਾਨ ਦੇ ਘਰ ਵਿੱਚ ਨਿਵਾਸ ਕਰਕੇ ਕੁਝ ਸਮਾਂ ਇੱਥੇ ਫਿਰ ਬਤੀਤ ਕਰਾਂਗੇ। ਇਹ ਬਚਨ ਮਹਾਰਾਜ ਦਸਵੇਂ ਜਾਮੇ ਚ ਕਲਗੀਧਰ ਪਾਤਸ਼ਾਹ ਦੇ ਸਮੇਂ ਪੂਰੇ ਹੋਏ, ਜਦੋਂ ਮਹਾਰਾਜ ਜੋਧ ਸ਼ਾਹ ਦੇ ਪੋਤਰੇ ਸੀ ਨਾ, ਚੌਧਰੀ ਸ਼ਮੀਰ, ਚੌਧਰੀ ਲਖਮੀਰ ਤੇ ਤਖ਼ਤ ਮੱਲ, ਇਹ ਦੀਨਾ ਕਾਂਗੜ। ਫਿਰ ਕਲਗੀਧਰ ਜਦੋਂ ਜੰਗ ਲੜ ਕੇ ਆਏ ਚਮਕੌਰ ਸਾਹਿਬ ਦਾ, ਫਿਰ ਇੱਥੇ ਰਹੇ ਮਹਾਰਾਜ ਇਹਨਾਂ ਦੇ ਪਾਸ। ਇੱਥੇ ਰਹਿ ਕੇ ਜਫਰਨਾਮਾ ਲਿਖਿਆ ਮਹਾਰਾਜ ਦਸਵੇਂ ਪਾਤਸ਼ਾਹ ਨੂੰ, ਔਰੰਗਜ਼ੇਬ ਨੂੰ ਮਾਰਿਆ ਸੀ ਜਫਰਨਾਮਾ ਲਿਖ ਕੇ। ਤੋ ਪਾਤਸ਼ਾਹ ਕਹਿੰਦੇ ਉਦੋਂ ਆਵਾਂਗੇ ਅਸੀਂ, ਉਦੋਂ ਹੀ ਮਹਾਰਾਜ ਜਦੋਂ ਇੱਥੇ ਉਤਰੇ ਤੇ ਗੁਰਦੇਵ ਨੇ ਵਰ ਬਖਸ਼ੇ ਧਰਤੀ ਨੂੰ, ਜੰਗਲ ਦੀ ਧਰਤੀ ਨੂੰ ਰਜਾਇਆ ਸੀ। ਜੰਗਲ ਦੀ ਜਿਹੜੀ ਧਰਤੀ ਸੀ ਇਹਨੂੰ ਰਜਾ ਕੇ ਮਹਾਰਾਜ ਨੇ ਮਾਲਵੇ ਦਾ ਬਣਾਇਆ ਸੀ। ਕਹਿੰਦੇ ਜਨਮਾਂ ਦੀ ਭੁੱਖੀ ਸੀ, ਇਹਨੂੰ ਰਜਾ ਦਿੱਤਾ। ਇਹ ਜਿਹੜਾ ਜੰਗਲ ਦਾ ਕਾਲ ਸੀ ਨਾ ਸਾਰਾ, ਇਹਨੂੰ ਜੰਗਲ ਦੇ ਇਲਾਕੇ ਨੂੰ ਮਾਲਵਾ ਬਣਾ ਕੇ ਤੇ ਪਾਤਸ਼ਾਹ ਨੂੰ ਆਪਣੇ ਨਾਲ ਲੈ ਗਏ ਸੀ ਬੰਨ ਕੇ। ਕਿੱਥੇ ਲੈ ਗਏ? ਸੁਹਾਵਾ ਸਾਹਿਬ, ਦਸਵੇਂ ਪਾਤਸ਼ਾਹ ਦਾ ਸਥਾਨ ਹੈ, ਇਹਦੇ ਰਾਜਸਥਾਨ ਨੂੰ ਜਾਂਦੇ ਹਾਂ, ਸੁਹਾਵਾ ਸਾਹਿਬ। ਉੱਥੇ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕ ਸਿੱਖ ਨੂੰ ਕਿਹਾ ਵੀ ਇਹਨੂੰ ਅੱਗੇ ਜਾ ਕੇ ਛੱਡਾਂਗੇ। ਉਹ ਇੱਕ ਉਹਨੇ ਇੱਕਦਮ ਖੋਲ੍ਹ ਕੇ ਵੇਖਿਆ ਅਤੇ ਬੜਾ ਭਿਆਨਕ ਸਰਪ ਨਿਕਲਿਆ ਇੱਕ, ਉਹ ਇੱਕ ਦਰਖਤ 'ਤੇ ਜਾ ਚੜਿਆ। ਤੋ ਉਹ ਪਿੱਪਲ ਦੇ ਦਰਖਤ, ਦੋ ਦਰਖਤ ਉੱਥੇ ਇਕੱਠੇ ਨੇ, ਜੰਡ ਦੇ ਅਤੇ ਪਿੱਪਲ ਦੇ। ਮਹਾਰਾਜ ਜੀ ਕਹਿੰਦੇ ਅਸੀਂ ਤਾਂ ਥੋੜ੍ਹਾ ਜਿਹਾ ਅੱਗੇ ਜਾ ਕੇ ਛੱਡਣਾ ਸੀ, ਤੂੰ ਪਹਿਲਾਂ ਹੀ ਇੱਥੇ ਛੱਡ ਦਿੱਤਾ। ਇਹ ਜੰਗਲ ਦਾ ਕਾਲ ਸੀ, ਅਸੀਂ ਬੰਨ੍ਹ ਕੇ ਲਿਆਂਦਾ ਸੀ ਇੱਥੇ, ਉਹਨੂੰ ਮਾਲਵਾ ਬਣਾ ਕੇ ਆਏ ਹਾਂ। ਉਹ ਦਸਵੇਂ ਪਾਤਸ਼ਾਹ ਨੇ ਬੜੀਆਂ ਬਖਸ਼ਿਸ਼ਾਂ ਕੀਤੀਆਂ ਫਿਰ ਮਾਲਵੇ ਅਤੇ ਜੰਗਲ ਦੇ ਇਲਾਕੇ 'ਚ। ਧੰਨ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਆਵਾਂਗੇ ਬੇਟਾ ਅਸੀਂ ਦਸਵੇਂ ਜਾਮੇ 'ਚ, ਉਦੋਂ ਸਾਡਾ ਸਰੂਪ ਹੋਰ ਹੋਵੇਗਾ, ਤੁਹਾਡੀ ਸੰਤਾਨ ਦੇ ਘਰ ਆ ਕੇ ਅਸੀਂ ਆਪਣਾ ਨਿਵਾਸ ਕਰਾਂਗੇ।
ਬੰਸ ਪਰਿਵਰਤ ਹੈ ਅਧਿਕ ਸੁਖ, ਤੁਮ ਆਏ ਮਮ ਕਾਜ।
ਤੁਸੀਂ ਮੇਰੇ ਕੰਮ ਆਏ ਜੇ, ਗੁਰੂ ਘਰ ਦੀ ਸੇਵਾ ਟਹਿਲ ਕਮਾਈ। ਹਾਲਾਂਕਿ ਖਾਲਸਾ ਜੀ ਬੜੀ ਵੱਡੀ ਸੇਵਾ ਸੀ, ਸਮੇਂ ਦੇ ਹਾਕਮ ਬਾਦਸ਼ਾਹ ਨਾਲ ਟੱਕਰ ਲੈਣੀ। ਗੁਰੂ ਪਾਤਸ਼ਾਹ ਤਾਂ ਆਪ ਪਰਮੇਸ਼ਰ ਨੇ, ਜੋਧ ਸ਼ਾਹ ਨੇ ਹਿੰਮਤ ਕੀਤੀ ਆ ਨਾਲ, ਉਹ ਵੀ ਰਾਜਾ ਸੀ ਇਲਾਕੇ ਦਾ, ਪਰ ਉਹਨੇ ਪਰਵਾਹ ਨਹੀਂ ਮੰਨੀ ਵੀ ਬਾਦਸ਼ਾਹ ਬਾਅਦ 'ਚ ਮੇਰੇ ਨਾਲ ਕੀ ਕਰੇ। ਉਹਨੇ ਆਖਿਆ ਸਾਹਿਬ ਦੀ ਸੇਵਾ ਵਿੱਚ ਹਾਜ਼ਰ ਹਾਂ, ਜੇ ਮਰਨਾ ਪੈ ਜੇ ਮਰਾਂਗੇ, ਮੌਤ ਤੋਂ ਪਰੇ ਤਾਂ ਕੋਈ ਗੱਲ ਕੋਈ ਨਹੀਂ ਨਾ, ਮਾਰੀ ਜਾਵਾਂਗੇ, ਹੋਰ ਇਸ ਤੋਂ ਪਰੇ ਕੀ ਗੱਲ ਹੈ। ਤੋ ਉਹ ਭਾਵਨਾ ਨਾਲ ਕਿੱਡੀ ਵੱਡੀ ਸੇਵਾ ਕੀਤੀ, ਮਹਾਰਾਜ ਬੜੇ ਖੁਸ਼ ਹੋਏ। ਕਹਿੰਦੇ ਤੁਸੀਂ ਮੇਰੇ ਕਾਰਜ ਆਏ ਹੋ, ਮੇਰੀ ਸੇਵਾ ਕੀਤੀ ਹੈ, ਤੁਹਾਡੀ ਬੰਸ਼ ਵਿੱਚ ਬਹੁਤ ਸੁੱਖ ਹੋਵੇਗਾ।
ਹਲਤ ਪਲਤ ਰੱਖਿਅਕ ਅਹੋ ਭੁਗਤ ਹੋ ਰਾਜ ਸਮਾਜ।
ਮਹਾਰਾਜ ਕਹਿੰਦੇ ਤੁਹਾਡੇ ਲੋਕ ਪਰਲੋਕ ਵਿੱਚ ਅਸੀਂ ਰੱਖਿਅਕ ਹਾਂ, ਤੁਸੀਂ ਰਾਜ ਸਮਾਜ ਭੋਗੋ।
ਹਿਮ ਬਰ ਦਿਓ ਵਿਸਾਲ ਕੋ, ਦੋਹਾਂ ਲੋਗਨ ਸੁਖ ਕੇਰ।
ਦੋਹਾਂ ਲੋਕਾਂ ਦਾ ਸੁਖ ਮਹਾਰਾਜ ਸੱਚੇ ਪਾਤਸ਼ਾਹ ਨੇ ਬਖਸ਼ਿਸ਼ਾਂ ਕਰਕੇ ਜੋਧ ਸ਼ਾਹ ਤੇ ਉਹਦੇ ਪਰਿਵਾਰ ਨੂੰ ਬਖਸ਼ਿਆ।
ਦੰਪਤ ਪਾਏ ਪ੍ਰਮੋਦ ਕੋ, ਸਿਰ ਤਰ ਪਦ ਪਰ ਫੇਰ।
ਦੋਨਾਂ ਨੇ ਗੁਰੂ ਚਰਨਾਂ ਤੇ ਨਮਸਕਾਰ ਕੀਤੀ, ਪਾਤਸ਼ਾਹ ਨੇ ਦੋਨਾਂ ਦੇ ਸਿਰ ਤੇ ਆਪਣੇ ਹੱਥ ਧਰੇ, ਮੇਰਾ ਭਰੇ ਹੱਥ ਧਰੇ।
ਆਸ਼ਿਖ ਦੇ ਸਤਿਗੁਰ ਉਠੇ, ਸਿਵਰ ਬਿਰਾਜੇ ਜਾਏ।
ਇਹਨਾਂ ਨੂੰ ਅਸੀਸਾਂ ਦੇ ਕੇ ਗਰੀਬ ਨਵਾਜ ਪਾਤਸ਼ਾਹ ਇਹਨਾਂ ਦੇ ਮਹਿਲਾਂ ਚ ਉੱਠੇ ਔਰ ਆਪਣੇ ਨਿੱਜ ਡੇਰੇ ਤੇ, ਜਿੱਥੇ ਗੁਰਦੇਵ ਦਾ ਪੜਾਅ ਸੀ ਕਾਂਗੜ ਨਗਰ ਵਿੱਚ, ਬਾਰ ਬਾਰ ਉੱਥੇ ਆਣ ਬਿਰਾਜੇ ਹਨ।
ਸੁਪਤ ਜਥਾ ਸੁਖ ਜਾਮਨੀ, ਪ੍ਰਾਤ ਭਈ ਪੁਨ ਆਏ।
ਸੁਪਤ ਜਥਾ, ਸੁਪਤ ਤੇ ਸੁਪਤ ਚ ਫਰਕ ਹੁੰਦਾ। ਸੁਪਤ ਜਥਾ ਸੁਖ ਨਾਲ ਮਹਾਰਾਜ ਸੱਚੇ ਪਾਤਸ਼ਾਹ ਨੇ ਬਿਰਾਜੇ ਜਾਮਨੀ, ਇੱਕ ਪਹਿਰ ਰਾਤ ਰਹੀ।
ਸੋਚ ਇਸ਼ਨਾਨ ਸੋ ਧਿਆਨ ਕਰ, ਵਸਤ੍ਰ ਸ਼ਸਤ੍ਰ ਕੋ ਪਾਏ।
ਮਹਾਰਾਜ ਜੀ ਉੱਠੇ, ਇਸ਼ਨਾਨ ਪਾਨ ਕੀਤਾ, ਸੋਹਣੇ ਵਸਤ੍ਰ ਸ਼ਸਤ੍ਰ ਧਾਰਨ ਕੀਤੇ, ਆਪਣੇ ਨਿਜ ਧਿਆਨ ਵਿੱਚ ਮਗਨ ਹੋਏ।
ਤਿਆਰ ਅਰੂਡਨ ਕੇ ਭਏ, ਸ਼੍ਰੀ ਸਤਿਗੁਰ ਸੁਖਦਾਏ।
ਸੁਖਦਾ ਤੇ ਸਤਿਗੁਰੂ ਜੀ ਨੇ ਤਿਆਰਾ ਕੀਤਾ। ਹੁਣ ਮਾਲਵੇ ਦੇ ਇਸ ਇਲਾਕੇ ਨੂੰ ਤਾਰਦਿਆਂ, ਜੰਗਲ ਨੂੰ ਤਾਰਦਿਆਂ, ਪਾਤਸ਼ਾਹ ਦੁਆਬੇ ਵਾਲੇ ਪਾਸੇ ਵੱਧ ਰਹੇ ਹੈ, ਕਰਤਾਰਪੁਰ ਸਾਹਿਬ ਵੱਲ ਜਾ ਰਹੇ ਹੈ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਗਰੀਬ ਨਵਾਜ ਸਤਿਗੁਰੂ ਜੀ ਦਾ ਪਾਵਨ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਅਰਦਾਸ ਕਰਨੀ ਸਤਿਗੁਰੂ ਜੀ ਅੱਗੇ ਵਾਸਤੇ ਸਦਬੁੱਧੀ ਔਰ ਸੁਮਤ ਪ੍ਰਦਾਨ ਕਰਨ। ਸਾਡਾ ਸਭ ਦਾ ਗਾਵਿਆ ਸੁਣਿਆ ਸਤਿਗੁਰੂ ਜੀ ਥਾਂ ਪਾਵਨ।
ਵਾਹਿਗੁਰੂ ਵਾਹਿਗੁਰੂ ਵਾ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਹੇ ਅਛੁਤ ਹੇ ਪਾਰ ਬ੍ਰਹਮ
ਅਗਨਾਸੀ ਅਗਨਾਸ
ਹੇ ਪੂਰਨ ਹੇ ਸਰਬਮ
ਦੁਖ ਭੰਜਨ ਗੁਣ ਤਾਸ
ਹੇ ਸੰਗੀ ਹੇ ਨਿਰੰਕਾਰ
ਹੇ ਨਿਰਗੁਣ ਸਭ ਟੇਕ
ਹੇ ਗੋਬਿੰਦ ਹੇ ਗੁਣ ਨਿਧਾਨ
ਜਾਂ ਕੈ ਸਦਾ ਵਿਵੇਕ
ਹੇ ਅਪਰੰਪਰ ਹਰ ਹਰੇ
ਹੋਵਨ ਹਾਰ
ਹੇ ਸੰਤਹ ਕੈ ਸਦਾ ਸੰਗ
ਨਿਧਾਰਾ ਆਧਾਰ
ਹੇ ਠਾਕੁਰ ਹੋ ਦਾਸਰੋ
ਨਿਰਗੁਣ ਗੁਣ ਨਹੀਂ ਕੋਈ
ਨਾਨਕ ਦੀਜੈ ਨਾਮ ਦਾਨ
ਰਾਖੋ ਹੀਐ ਪਰੋਏ
ਆਏ ਪ੍ਰਭ ਸ਼ਰਣਾਗਤੀ
ਕਿਰਪਾ ਨਿਧ ਦਿਆਲ
ਇਕ ਅੱਖਰ ਹਰ ਮਨ ਬਸਤ
ਨਾਨਕ ਹੋਤ ਨਿਹਾਲ
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਉਤਰੇ ਪਾਰ
ਜੋ ਸ਼ਰਧਾ ਕਰ ਸੇਵੰਦੇ
ਪਾਰੇ ਉਤਾਰਨ
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਉਤਰੇ ਪਾਰ
ਜੋ ਸ਼ਰਧਾ ਕਰ ਸੇਵੰਦੇ
ਪਾਰੇ ਉਤਾਰਨ ਹਾਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।